ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋਂ ਤਰਾ ਤਰ ਪੌਨੇ ਪੌਨ ਸੀਸਾ ਪੌਨੇ ਪੌਨ ਸੀਸਾ ਬੰਦੋ ਅੰਮ੍ਰਿਤ ਗਿਆਨ ਮਾਨਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋਂ ਕਰ ਅਨੁਰਾਗ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਕਰਤਾ ਨੂਰ ਅਰਸੋਂ ਪੁਰਸੋਂ ਛੱਟਿਆ ਡਿਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕੱਟਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਮੱਖਣ ਕਰ ਇਸ਼ਨਾਨ ਕੋ ਦਰਸ਼ਨ ਪਰਸਨ ਕੀ ਨਾ ਪੁਨ ਕਰਾਏ ਅਰਦਾਸ ਕੋ ਚਲਿਓ ਸੁਮਤੀ ਪ੍ਰਵੀਨ ਦੋਹਰਾ ਮੱਖਣ ਕਰ ਇਸ਼ਨਾਨ ਕੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀ ਸ਼ਾਮਾਂ ਦੇ ਵਕਤ ਦੇ ਸਜੇ ਹੋਏ ਦੀਵਾਨ ਵਿੱਚ ਆਪ ਸਰਬੱਤ ਸੰਗਤਾਂ ਨੇ ਚੌਪੀ ਸਿੰਘ ਸਾਹਿਬ ਦੇ ਪਾਠ ਚੌਦਾਂ ਰਹਿ ਰਾਸ ਜੀ ਦੀ ਸੰਪੂਰਨਤਾ ਤੇ ਅਰਦਾਸ ਉਪਰੰਤ ਜੋ ਲੜੀਵਾਰ ਕਥਾ ਦਾ ਪ੍ਰਵਾਹ ਚੱਲਿਆ ਰਿਹਾ ਹੈ, ਕਈ ਦਿਨਾਂ ਤੋਂ ਪਿੱਛੇ ਆਪ ਜੀ ਸੁਣਦੇ ਆ ਰਹੇ ਹੋ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬੇ ਬਕਾਲੇ ਤੋਂ ਅੰਮ੍ਰਿਤਸਰ ਸਾਹਿਬ ਦਰਸ਼ਨ ਕਰਨ ਵਾਸਤੇ ਦਰਬਾਰ ਸਾਹਿਬ ਦੇ ਗਏ ਸਨ। ਕਿਵੇਂ ਉਹਨਾਂ ਮੰਦਮਤੀ ਵਾਲੇ ਮਸੰਦਾਂ ਨੇ ਦਰਵਾਜ਼ੇ ਬੰਦ ਕੀਤੇ, ਸਤਿਗੁਰੂ ਜੀ ਬਾਸ ਬੱਲੇ ਗ੍ਰਾਮ ਦੇ ਵਿੱਚ ਆਏ, ਮੱਖਣ ਸ਼ਾਹ ਦੇ ਕਹਿਣ ਤੋਂ ਮਸੰਦ ਸਤਿਗੁਰਾਂ ਦੇ ਚਰਨਾਂ ਵਿੱਚ ਪਹੁੰਚੇ। ਸਤਿਗੁਰਾਂ ਨੇ ਉਹਨਾਂ ਦੀਆਂ ਅੰਦਰ ਤੋਂ ਭਾਵਨਾਵਾਂ ਪੜ੍ਹਦੇ ਹੋਏ ਕਿ ਮੁੱਖੋਂ ਕੁਝ ਹੋਰ ਕਹਿ ਰਹੇ ਨੇ, ਅੰਦਰੋਂ ਕੁਝ ਹੋਰ ਹਨ, ਉਹਨਾਂ ਨੂੰ ਕਹਿ ਦਿੱਤਾ ਹੈ, ਨਹਿ ਮਸੰਦ ਤੁਮ ਅੰਮ੍ਰਿਤ ਸਰੀਏ ਤ੍ਰਿਸ਼ਨਾਗਨ ਕੇ ਅੰਤਰ ਸੜੀਏ, ਤੁਸੀਂ ਤ੍ਰਿਸ਼ਨਾ ਦੀ ਅੱਗ ਵਿੱਚ ਸੜਨ ਵਾਲੇ ਉਹ ਮਸੰਦ ਜਿਹੜੇ ਗੁਰੂ ਕੀ ਸੇਵਾ ਵਾਸਤੇ ਛੱਡੇ ਸੀ ਉਹ ਨਹੀਂ ਹੈ ਤੁਸੀਂ। ਇਹ ਸਰਾਪ ਸਤਿਗੁਰਾਂ ਨੇ ਦੇ ਦਿੱਤਾ। ਨਾਲ ਇਹ ਕਿਹਾ ਇਹ ਨਹੀਂ ਵੀ ਅੰਮ੍ਰਿਤਸਰ ਦੇ ਜਿਹੜੇ ਨਿਵਾਸ ਕਰਨ ਵਾਲੇ ਸ਼ਹਿਰ ਨਿਵਾਸੀਆਂ ਗੁਰਸਿੱਖਾਂ ਵਾਸਤੇ ਨਹੀਂ, ਇਹ ਜਿਹੜੇ ਪੁਜਾਰੀ ਸਨ ਉਹਨਾਂ ਤੇ ਬਾਤ ਹੋਈ। ਉਸ ਤੋਂ ਬਾਅਦ ਮੱਖਣ ਸ਼ਾਹ ਨੇ ਕਿਵੇਂ ਸਤਿਗੁਰਾਂ ਦੇ ਚਰਨ ਪਰਸਣੇ ਹਨ ਜਾ ਕੇ, ਫਿਰ ਕਿਸ ਪ੍ਰਕਾਰ ਜਾਣ ਵਾਸਤੇ ਛੁੱਟੀ ਮੰਗਣੀ ਹੈ ਕਿ ਮਹਾਰਾਜ ਬੜੀ ਦੇਰ ਹੋ ਗਈ ਮੈਨੂੰ ਆਏ ਨੂੰ, ਆਗਿਆ ਬਖਸ਼ੋ। ਇਹ ਸਤਿਗੁਰੂ ਮਹਾਰਾਜ ਸਾਹਿਬ ਜੀ ਬਾਬੇ ਬਕਾਲੇ ਮੱਖਣ ਸ਼ਾਹ ਦੇ ਸਮੇਤ ਪਹੁੰਚਣਗੇ, ਉਥੋਂ ਇਹਨੇ ਵਿਦਾਇਗੀ ਮੰਗਣੀ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਆਪਣੀ ਉਪਰਾਮਤਾ ਦੱਸਣੀ ਹੈ ਕਿ ਮੱਖਣ ਸ਼ਾਹ ਇੱਥੇ ਸਾਡਾ ਵੀ ਹੁਣ ਚਿੱਤ ਨਹੀਂ ਕਰਦਾ ਰਹਿਣ, ਇਹ ਈਰਖਾ ਦਵੈਸ਼ ਦੇ ਭਰੇ ਹੋਏ ਬਿਨਾਂ ਕਾਰਨ ਤੋਂ ਗੋਲੀਆਂ ਚਲਾਉਣ ਵਾਲੇ ਕੱਲ ਨੂੰ ਕੋਈ ਹੋਰ ਪਖੰਡੀ ਉੱਠ ਕੇ ਕਲੇਸ਼ ਕਰੇਗਾ, ਮੈਂ ਹੁਣ ਨਗਰੀ ਛੋੜ ਦੇਣਾ ਚਾਹੁੰਦਾ। ਇਹ ਵਿਚਾਰ ਅੱਗੇ ਇਸ ਅਧਿਆਪ ਚ ਆਏਗੀ। ਮਨ ਵਿਰਤੀਆਂ ਇਕਾਗਰ ਕਰਕੇ ਸੁਣੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ ਦੋਹਰਾ ਮੱਖਣ ਕਰ ਇਸ਼ਨਾਨ ਕੋ।
ਭਾਈ ਮੱਖਣ ਸ਼ਾਹ ਇਸ਼ਨਾਨ ਕੀਤਾ ਹੈ ਰੱਜ ਰੱਜ ਕੇ ਅੰਮ੍ਰਿਤ ਸਰੋਵਰ ਵਿਚ। ਰਾਮਦਾਸ ਸਰੋਵਰ ਨਾਤੇ ਸਵਤਰੇ ਪਾਵਕ ਮਾਤੇ, ਨਿਰਮਲ ਹੋਏ ਕਰ ਇਸ਼ਨਾਨ ਗੁਰਪੂਰੇ ਕੀ ਨੇ ਦਾਨਾ। ਇਸ਼ਨਾਨ ਕੀਤਾ ਹੈ, ਪਿੱਛੇ ਆ ਚੁੱਕੇ ਪ੍ਰਸੰਗ ਸ੍ਰੀ ਹਰਿਮੰਦਰ ਸਾਹਿਬ ਦਾ ਪੂਜਨ ਆਦਿ ਕੀਤਾ ਹੈ।
ਦਰਸ਼ਨ ਪਰਸਨ ਕੀਨਾ,
ਦਰਸ਼ਨ ਸਪਰਸ਼ ਕਰਕੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ,
ਹੁਣ ਕਰਾਏ ਅਰਦਾਸ ਕੋ,
ਫਿਰ ਅਰਦਾਸ ਹਰਿਮੰਦਰ ਸਾਹਿਬ ਦੇ ਅੰਦਰ ਕਰਵਾ ਕਰਕੇ,
ਚਲਿਓ ਸੁਮਤੀ ਪ੍ਰਵੀਨ,
ਇਹ ਚੱਲਿਆ ਹੈ ਕਿੱਥੇ ਨੂੰ ਚੱਲਿਆ, ਗੁਰੂ ਸਾਹਿਬ ਜੀ ਦੇ ਚਰਨਾਂ ਵਿਚ ਹਾਜ਼ਰ ਹੋਣ ਵਾਸਤੇ, ਜਿੱਥੇ ਬੱਲੇ ਗ੍ਰਾਮ ਵਿਚ ਸਤਿਗੁਰੂ ਅੰਮ੍ਰਿਤਸਰ ਸਾਹਿਬ ਤੋਂ ਤਿੰਨ ਕੋਹਾਂ ਤੇ ਹਨ। ਪ੍ਰਵੀਨ ਜਿਹੜਾ ਬੁੱਧੀ ਦਾ ਬੜਾ ਚਤਰ ਹੈ, ਸੂਝਵਾਨ ਹੈ, ਉਹਨੂੰ ਪ੍ਰਵੀਨ ਕਹਿੰਦੇ ਹਨ। ਇਸ ਪ੍ਰਕਾਰ ਇਹ ਚੱਲਿਆ ਹੈ,
ਚੌਪਈ ਸ੍ਰੀ ਗੁਰੂ ਤੇਗ ਬਹਾਦਰ ਜਤ ਕੋ,
ਜਿਸ ਪਾਸੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ
ਗਮਨੇ ਹੁਤੇ ਚਲਿਓ ਤਬ ਤਿਤ ਕੋ,
ਜਿੱਥੇ ਸਤਿਗੁਰੂ ਪਹੁੰਚੇ ਹੋਏ ਸਨ, ਅੰਮ੍ਰਿਤਸਰ ਸਾਹਿਬ ਤੋਂ ਜਿਹੜੇ ਪਾਸੇ ਸਤਿਗੁਰੂ ਗਏ, ਉਸੇ ਪਾਸੇ ਗਮਨ ਕਰਨ ਵਾਸਤੇ ਭਾਈ ਮੱਖਣ ਸ਼ਾਹ ਲਵਾਣਾ ਤੁਰਿਆ ਹੈ।
ਸਾਧਕ ਪ੍ਰਸੰਨ ਹੋਏ ਤਿਸ ਛਿਣ ਮੈਂ,
ਉਸ ਛਿਣ ਦੇ ਵਿਚ ਬਹੁਤ ਪ੍ਰਸੰਨ ਹੋ ਕਰਕੇ,
ਮਹਿਮਾ ਸਤਿਗੁਰ ਕੀ ਲੱਖ ਮਨ ਮੈਂ,
ਸਤਿਗੁਰਾਂ ਦੀ ਮਹਿਮਾ ਵਡਿਆਈ ਜਾਣ ਕੇ ਆਪਣੇ ਮਨ ਵਿਚ,
ਸਹਿਨਸ਼ੀਲ ਜਨ ਕੇ ਨਾ ਸਮਾਨਾ,
ਭਾਈ ਮੱਖਣ ਸ਼ਾਹ ਸੋਚਦਾ ਤੁਹਾਨੂੰ ਸਤਿਗੁਰੂ, ਹੈ ਗੁਰੂ ਤੇਗ ਬਹਾਦਰ ਸਾਹਿਬ ਜੀ, ਓ ਤੇਰੇ ਵਰਗੀ ਜਿਹੜੀ ਸਹਿਣਸ਼ੀਲਤਾ ਹੈ ਇਹ ਕਿਸੇ ਵਿਚ ਹੋਰ ਨਹੀਂ ਹੋ ਸਕਦੀ। ਸਹਿਣਸ਼ੀਲ ਸੰਤੰ ਸਾਮਿੱਤਰ ਸੇ ਦੁਰਜਨ ਹੈ, ਨਾਨਕ ਭੋਜਨ ਅੰਗ ਪ੍ਰਕਾਰੇ ਨਿੰਦ ਕਾਵਤ ਹੋਏ ਉਪਤਿਸ਼ਠਿਤ। ਇਹ ਵਚਨ ਜਿਹੜੇ ਤੁਹਾਡੇ ਵੱਡਿਆਂ ਨੇ ਕਹੇ ਆ ਤੁਹਾਡੇ ਵਿਚ ਟੁਕਦੇ ਆ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਪਾਵਨ ਜੋ ਅੰਮ੍ਰਿਤ ਵਚਨ ਕੀਤੇ ਹੋਏ ਹਨ, ਗੁਰੂ ਅਰਜਨ ਸਾਹਿਬ ਮਹਾਰਾਜ ਨੇ, ਕਿ ਸੰਤਾਂ ਦਾ ਸੁਭਾਅ ਕੈਸਾ ਹੁੰਦਾ ਹੈ, ਸਹਿਣਸ਼ੀਲਤਾ ਕੈਸੀ ਹੈ ਸਤਪੁਰਸ਼ਾਂ ਵਿਚ, ਸਹਿਣਸ਼ੀਲ ਸੰਤਾਂ ਅਮਿੱਤਰ ਸਹਿ ਦੁਰਜਨ ਹੈ, ਉਹਨਾਂ ਦਾ ਮਿੱਤਰ ਔਰ ਵੈਰੀ ਦੇ ਨਾਲ ਇੱਕੋ ਜਿਹਾ ਸੁਭਾਅ ਹੈ, ਸਮ ਬਰਾਬਰ ਵਿਰਤੀ ਹੈ। ਮਿੱਤਰ ਨੂੰ ਦੇਖ ਕੇ ਪ੍ਰਸੰਨ ਨਹੀਂ ਹੁੰਦੇ, ਵੈਰੀ ਨੂੰ ਦੇਖ ਕਿਤੇ ਕ੍ਰੋਧਵਾਨ ਨਹੀਂ ਹੁੰਦੇ, ਸਮਿਰਤੀ ਸਮਿੱਤਰ ਸਤੁਰਜਨ ਹੈ। ਔਰ ਫਿਰ ਸਤਪੁਰਸ਼ਾਂ ਦੇ ਵਿਧਾਨ ਵਿਚ ਐਸਾ ਲਿਖਿਆ ਹੈ, ਇਨਾਨ ਭੋਜਨ ਅਨੁ ਪ੍ਰਕਾਰੇਣ, 36 ਪ੍ਰਕਾਰ ਦੇ ਭੋਜਨ ਲੈ ਕੇ ਕੋਈ ਖੜਾ ਹੋਵੇ ਖਵਾਉਣ ਵਾਸਤੇ, ਤੇ ਇੱਕ ਪਾਸੇ ਇੰਨਾ ਸਨੇਹ ਕਰਨ ਵਾਲਾ ਹੋਵੇ, ਦੂਜੇ ਪਾਸੇ ਨਿੰਦਕ ਪੁਰਸ਼ ਦੋਖੀ ਪੁਰਸ਼ ਨਿੰਦਕ ਹੋਏ ਉਪਤਿਸ਼ਟ ਤੇ ਉਹ ਸ਼ਸਤਰ ਲੈ ਕੇ ਸਿਰ ਵੱਢਣ ਨੂੰ ਖੜਾ ਹੋਵੇ, ਉਹਨਾਂ ਦੀ ਬਿਰਤੀ ਵਿਚ ਫਿਰ ਵੀ ਐਸਾ ਵੇਖ ਕੇ ਵੈਰੀ ਮਿੱਤਰ ਦਾ ਫੁਰਨਾ ਨਹੀਂ ਫੁਰਦਾ। ਇਸ ਕਰਕੇ ਸਭ ਤੋਂ ਸ਼ੀਤਲ ਸੁਭਾਅ, ਠੰਡਾ ਸੁਭਾਅ ਨਾਮ ਜਪਣ ਵਾਲਿਆਂ ਦਾ, ਕਲ ਤਾਤੀ ਠੰਡਾ ਹਰ ਨਾਮ, ਚੰਦਨ ਸ਼ੀਤਲ ਲੋਕ ਮੈਂ, ਚੰਦਨ ਤੇ ਸੱਸ ਸੀਤ, ਚੰਦਨ ਚੰਦਨ ਹੈ ਤੇ ਜੁਗਲ ਸ਼ੀਤਲ ਸਤਸੰਗ ਨੀਤ। ਚੰਦਨ ਦੀ ਸ਼ੀਤਲਤਾ ਇਸ ਲੋਕ ਵਿਚ ਮੰਨੀ ਹੋਈ ਹੈ, ਔਰ ਚੰਦਰ ਆਕਾਸ਼ ਦੇ ਵਿਚ ਜੋ ਚੰਦਰਮਾ ਦਿਸਦਾ ਹੈ, ਉਹ ਚੰਦਰਮਾ ਇਹਨਾਂ ਚੰਦਰਾਂ ਨਾਲੋਂ ਕਿਤੇ ਜ਼ਿਆਦਾ ਸ਼ੀਤਲ ਹੈ। ਚੰਦਨ ਸ਼ੀਤਲ ਲੋਕ ਮੈਂ, ਚੰਦਨ ਤੇ ਸੱਸ ਸੀ, ਸੱਸ ਨਾਮ ਚੰਦਰਮਾ ਦਾ ਹੈ, ਉਹ ਇਹਦੇ ਨਾਲੋਂ ਵੀ ਸ਼ੀਤਲ, ਕਿੰਨੇ ਹੀ ਚੰਦਰਾਂ ਨੂੰ ਸ਼ੀਤਲਤਾ ਹੀ ਦੇਣ ਵਾਲਾ ਹੈ। ਚੰਦਨ ਸ਼ੀਤਲ ਲੋਕ ਮੈਂ, ਚੰਦਨ ਤੇ ਸੀਤ, ਚੰਦਨ ਚੰਦਰ ਹੈ ਤੇ ਜੁਗਲ, ਇਹਨਾਂ ਦੋਨਾਂ ਨੂੰ ਵੇਖੀਏ, ਸ਼ੀਤਲ ਸਤਸੰਗ ਨੀਤ, ਸਤ ਸੰਗਤ ਇਹਦੇ ਨਾਲੋਂ ਕਿਤੇ ਜ਼ਿਆਦਾ ਸ਼ੀਤਲਤਾ ਦੇਣ ਵਾਲੀ ਹੈ। ਜੈ ਸਤਿਗੁਰ ਤਹਿ ਸਤਸੰਗਤ ਬਣਾਈ। ਸਤਿਗੁਰੂ ਦੇ ਵੀ ਸ਼ਾਂਤ ਸੁਭਾਅ ਹੈ, ਸਵਾਮਿੱਤਰ ਸੇ ਦੁਰਜਨ ਹੈ, ਉਹਨਾਂ ਦੀ ਦ੍ਰਿਸ਼ਟੀ ਦੇ ਵਿਚ ਨਾ ਕੋ ਵੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮ ਕੋ ਬਣਿਆਈ। ਜਬ ਧਾਰੈ ਕੋਈ ਵੈਰੀ ਮੀਤ, ਜਬ ਧਾਰੈ ਕੋ ਵੈਰੀ ਮੀਤ, ਤਬ ਲਗ ਨਹਿ ਚੱਲਣਾ ਹੀ ਚੀਤ। ਅਚਲ ਹੈ ਚਿੱਤ, ਵੈਰੀ ਤੇ ਮਿੱਤਰ ਇੱਕ ਸਮਾਨ ਹੋਵੇ। ਇਸ ਕਰਕੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਐਸੀ ਪਾਵਨ ਅੰਮ੍ਰਿਤਮਈ ਬਾਣੀ ਦੇ ਵਿਚ ਵੀ ਉਹਨਾਂ ਦਾ ਸੁਭਾਅ ਉਜਾਗਰ ਹੈ। ਇਹ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਗੁਣਾਂ ਨੂੰ ਚੇਤੇ ਕਰਕੇ ਮੱਖਣ ਸ਼ਾਹ ਲਵਾਣਾ ਰਸਤੇ ਤੁਰਿਆ ਜਾ ਰਿਹਾ, ਖਿਮਾ ਦੇ ਨਿਧਾਨ ਸਤਿਗੁਰੂ ਤੁਹਾਡੇ ਵਰਗਾ ਸ਼ੀਤਲ ਸੁਭਾਅ ਵਾਲਾ ਨਹੀਂ ਹੈ ਕੋਈ।
ਸਰਵ ਸ਼ਕਤ ਧਰ ਸ੍ਰੀ ਭਗਵਾਨਾ,
ਫਿਰ ਸਰਵ ਸ਼ਕਤੀਮਾਨ ਇਹ ਨੀ ਹੈ ਵੀ ਕੋਈ ਇੱਕ ਵਚਨ ਦੇ ਨਾਲ ਸ੍ਰਿਸ਼ਟੀ ਦਾ ਨਾਸ਼ ਕਰ ਸਕਦੇ। ਇਮਾਇਟੀ ਵੱਡੀ, ਬਹੁਤ ਸ਼ੀਤਲ ਸੁਭਾਅ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਵੀ ਬੈਰੀ ਮੀਤ ਸਮਾਨ ਕਹਿੰਦਾ, ਬੈਰੀ ਅਰ ਮਿੱਤਰ ਨੂੰ ਸਮਾਨ ਜਾਣਨ ਵਾਲਾ ਇਹ ਸੁਭਾਅ ਗੁਰੂ ਸਾਹਿਬ ਜੀ ਦਾ ਹੈ। ਜੇ
ਮਗ ਮੈਂ ਇਮਠਾਨਤ ਵਡਿਆਈ,
ਮਗ ਨਾਮ ਰਸਤੇ ਦਾ ਭਾਈ ਮੱਖਣ ਸ਼ਾਹ ਤੁਰਿਆ ਜਾ ਰਿਹਾ ਬੱਲੇ ਗ੍ਰਾਮ ਵੱਲ ਨੂੰ ਜਿੱਥੇ ਗੁਰੂ ਸਾਹਿਬ ਠਹਿਰੇ ਹੋਏ, ਜਿਹਦਾ ਪ੍ਰਸੰਗ ਪਿੱਛੇ ਆਪ ਜੀ ਸੁਣ ਚੁੱਕੇ ਹੋ। ਕੱਲ ਰਸਤੇ ਦੇ ਜਾਂਦਾ ਹੋਇਆ ਗੁਰੂ ਦੀ ਵਡਿਆਈ ਕਰਦਾ ਜਾ ਰਿਹਾ। ਇਹ ਸਤਿਗੁਰੂ ਦਾ ਐਸਾ ਸੁਭਾਅ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਜਦ ਤੋਂ ਸੰਸਾਰ ਵਿਚ ਆਏ ਨੇ ਬਚਪਨ ਤੋਂ ਐਸਾ ਸੁਭਾਅ ਹੈ, ਉਹਦੇ ਸੁਭਾਅ ਦਾ ਪ੍ਰਚਾਰ ਕਰਦਾ ਜਾ ਰਿਹਾ ਸਤਿਗੁਰਾਂ ਦੇ।
ਪਹੁੰਚੋ ਗ੍ਰਾਮ ਗੁਰੂ ਜਿਸ ਥਾਂ,
ਇਹ ਫਿਰ ਉਸ ਨਗਰ ਵਿਚ ਪਹੁੰਚ ਗਿਆ ਜਿਹੜੇ ਨਗਰ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਿਰਾਜਮਾਨ ਹਨ।
ਬਹਿਰ ਗ੍ਰਾਮ ਤੇ ਕੀਨਤ ਡੇਰਾ,
ਪਿੰਡ ਤੋਂ ਬਾਹਰ ਸਤਿਗੁਰਾਂ ਨੇ ਆਪਣਾ ਨਿਵਾਸ ਕੀਤਾ ਸੀ ਬੱਲੇ ਗ੍ਰਾਮ ਦੇ ਬਾਹਰ ਬਾਹਰ ਸੀ ਮਹਾਰਾਜ ਸਾਹਿਬ ਜੀ ਬੈਠੇ। ਇਹ ਉਸ ਥਾਂ ਤੇ
ਬਸਤ ਸੰਭਾਲ ਧਰੀ ਤੇ ਸਵੇਰਾ,
ਬਸਤ ਸੰਭਾਲ ਕਰਕੇ ਸਾਰੀਆਂ ਵਸਤੂਆਂ ਉੱਥੇ ਲਿਆ ਕੇ ਰੱਖੀਆਂ ਉਸ ਵੇਲੇ।
ਸਰਬ ਪੰਥ ਤੇ ਕਰਤ ਕਰਾਏ,
ਹਰ ਪ੍ਰਕਾਰ ਕਰਕੇ ਭਾਈ ਮੱਖਣ ਸ਼ਾਹ ਨੇ ਤਕੜਾਈ ਕਰਕੇ।
ਮਦਰ ਦੇਸ਼ ਨਾਰ ਜਾਨ ਖੋਟਾਏ,
ਇਹ ਜਾਣਿਆ ਕਿ ਮਦਰ ਦੇਸ਼ ਦੇ ਅੰਦਰ ਖੋਟੇ ਪੁਰਸ਼ ਵਸਦੇ ਆ। ਮਦਰ ਦੇਸ਼ ਪੰਜਾਬ ਨੂੰ ਕਹਿੰਦੇ ਸੀ ਪਿਛਲੇ, ਮਹਾਰਾਜ ਨੇ ਇਹੀ ਨਾਮ ਵਰਤਿਆ ਮਦਰ ਦੇਸ਼। ਇਹਨੂੰ ਕਦੇ ਪੰਚਾਲ ਦੇਸ਼ ਵੀ ਕਹਿੰਦੇ ਸੀ, ਪੰਚਾਲ। ਇਸ ਨੂੰ ਪੁਰਾਤਨ ਨਾਮ ਦੇ ਪ੍ਰਭਾਵ ਨਾਲ ਪੰਜ ਦਰਿਆਵਾਂ ਦਾ ਬਾਲ ਹੋਣ ਕਰਕੇ ਪੰਜਾਬ, ਪੰਜ ਆਬ ਆਬ ਪਾਣੀ ਨੂੰ ਕਹਿੰਦੇ ਫਾਰਸੀ, ਪੰਚਾਲ ਦੇਸ਼ ਵੀ ਇਸੇ ਦਾ। ਤੋ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਨਗਰ ਦੇ ਵਿਚ ਜਿੱਥੇ ਠਹਿਰੇ ਨੇ, ਇਹ ਦੇਖ ਕੇ ਕਿ ਪੰਜਾਬ ਦੇ ਵਿਚ ਮਦਰ ਦੇਸ਼, ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਚ ਸ਼ਬਦ ਆਉਂਦਾ, ਮਦਰ ਦੇਸ਼ ਹਮ ਕੋ ਲੈ ਆਏ, ਉਹ ਜਿਹੜੀ ਗੁਰੂ ਸਾਹਿਬ ਜੀ ਦੀ ਅਵਤਾਰ ਧਾਰਨ ਦੀ ਕਥਾ ਹੈ, ਇਹ ਉਹਦੇ ਵਿਚ ਮਹਾਰਾਜ ਸਾਹਿਬ ਜੀ ਨੇ ਸਾਰਾ ਮੁਰਖਤ ਪੂਰਵ ਕੀ ਸਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਵੀ ਦਰਬੇਣੀ ਭਏ ਪੁੰਨ ਦਾਨ ਦਿਨ ਕਰਤ ਬਤਏ, ਤਹੀ ਪ੍ਰਕਾਸ਼ ਹਮਾਰਾ ਪਇਓ। ਹੁਣ ਦੱਸੋ ਇਹ ਦੇ ਬਚਨ ਕਿਸੇ ਹੋਰ ਕਵੀ ਨੇ ਲਿਖਤੇ? ਇਹ ਦਸਮ ਦੀ ਬਾਣੀ ਹੈ, ਇਹ ਕੋਈ ਹੋਰ ਲੈ ਗਿਆ ਕਿ ਵੀ ਮੇਰਾ ਉੱਥੇ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਬਿਨਾਂ ਕਿਸੇ ਹੋਰ ਦਾ ਉੱਥੇ ਪ੍ਰਕਾਸ਼ ਹੋਇਆ ਸੀ? ਤਹੀ ਪ੍ਰਕਾਸ਼ ਹਮਾਰਾ ਪਇਓ, ਪਟਨਾ ਸ਼ਹਿਰ ਵਿਖੇ ਪਵਰੇ। ਤੇ ਪਟਨਾ ਸਾਹਿਬ ਚ ਕਿਹਦਾ ਅਵਤਾਰ ਹੋਇਆ? ਗੁਰੂ ਤੋਂ ਬਿਨਾਂ ਸ਼ਰਧਾ ਤੋਂ ਹੀਣੇ ਬੰਦੇ ਨੇ ਜਿਹੜੀ ਐਸੀਆਂ ਗੱਲਾਂ ਕਰਦੇ ਆ। ਤੇ ਮਹਾਰਾਜ ਸਾਹਿਬ ਜੀ ਕਹਿੰਦੇ, ਤਹੀ ਪ੍ਰਕਾਸ਼ ਹਮਾਰਾ ਪਇਓ, ਪਟਨਾ ਸ਼ਹਿਰ ਵਿਖੇ ਪਵ ਲਇਓ। ਤੇ ਮਹਾਰਾਜ ਕਹਿੰਦੇ, ਫਿਰ ਮਦਰ ਦੇਸ਼ ਹਮ ਕੋ ਲੈ ਆਏ, ਭਾਂਤ ਭਾਂਤ ਦਾਈਆਂ ਦੁਲਰਾਏ, ਕਿੰਨੀ ਅਨ ਭਾਂਤ ਰੱਛਾ, ਕਿੰਨੀ ਭਾਂਤ ਭਾਂਤ ਕੀ ਸਿੱਚਾ, ਜਬ ਹਮ ਧਰਮ ਕਰਮ ਆਏ, ਦੇਵ ਲੋਕ ਪਤਾ ਪਿਤਾ ਸਿਧਾਏ। ਇਹ ਉਹ ਮਦਰ ਦੇਸ਼ ਸ਼ਬਦ ਮਹਾਰਾਜ ਨੇ ਵੀ ਵਰਤਿਆ ਕਹਿਣ ਤੋਂ ਬਾਅਦ, ਹੁਣ ਇੱਥੇ ਇੱਕ ਹੋਰ ਨੁਕਤੇ ਵਾਲੀ ਬਾਤ ਹੈ ਕਿ ਜਿਹੜੇ ਸਾਡੇ ਗਿਆਨੀ ਸਿੰਘ ਅਰਥ ਇਸ ਤਰ੍ਹਾਂ ਇਹਦਾ ਗਲਤ ਕਰ ਦਿੰਦੇ ਹਨ, ਇਹ ਮਾਰਨ ਕਿ ਅੰਮ੍ਰਿਤ ਸਰੀਏ ਅੰਦਰ ਸੜੀਏ, ਵੀ ਜੇ ਅੰਮ੍ਰਿਤਸਰ ਦੇ ਲੋਕਾਂ ਨੂੰ ਸਰਾਪ ਦਿੱਤਾ, ਬੀਬੀਆਂ ਨੂੰ ਭਰ ਦਿੱਤਾ ਮਹਾਰਾਜ ਨੇ, ਤੇ ਉਹਨਾਂ ਨੂੰ ਫਿਰ ਆ ਵੀ ਚੇਤੇ ਰੱਖਣਾ ਚਾਹੀਦਾ ਵੀ ਆ ਹੁਣ ਸਾਰੇ ਪੰਜਾਬ ਵਾਲਿਆਂ ਨੂੰ ਕਹਿਤਾ ਫਿਰ ਵੀ ਮਦਰ ਦੇਸ਼ ਦੇ ਵਿੱਚ ਇਹੋ ਜਿਹੇ ਲੋਕ ਰਹਿੰਦੇ ਆ ਵੀ ਕਿਤੇ ਕੋਈ ਗੁਰੂ ਦਾ ਨੁਕਸਾਨ ਨਾ ਕਰ ਦੇਵੇ। ਇਹਦਾ ਮਤਲਬ ਇਹ ਜਾਣਨਾ ਚਾਹੀਦਾ ਵੀ ਪੰਜਾਬ ਦੀ ਧਰਤੀ ਦੇ ਜਿਹੜੇ ਲੋਕ ਗੁਰੂ ਬਣੇ ਪਏ ਨੇ ਉਹਨਾਂ ਦੇ ਚੇਲੇ ਕਿਤੇ ਗੁਰੂ ਦਾ ਨੁਕਸਾਨ ਨਾ ਕਰਨ, ਇਸ ਕਰਕੇ ਉਹ ਤਕੜਾਈ ਕਰ ਰਿਹਾ। ਇਹਦਾ ਮਤਲਬ ਇਹ ਤਾਂ ਨਹੀਂ ਵੀ ਸਾਰੇ ਪੰਜਾਬ ਦੇ ਲੋਕਾਂ ਨੂੰ ਕਹਿ ਦਿੱਤਾ, ਸਾਰੇ ਅੰਮ੍ਰਿਤਸਰ ਦੇ ਲੋਕਾਂ ਨੂੰ ਕਹਿ ਦਿੱਤਾ। ਉੱਥੇ ਬਾਤ ਸਿਧਾਂਤ ਦੇ ਜਾਣਨ ਦੀ ਲੋੜ ਹੁੰਦੀ ਕਿ ਪੰਜਾਬ ਦੇ ਵਿੱਚ ਕਿੱਡੇ ਕਿੱਡੇ ਗੁਰੂ ਕੇ ਸਿੱਖ ਰਹਿੰਦੇ ਆ ਮਹਾਰਾਜ ਸਾਹਿਬ ਜੀ ਦੇ ਨਾਲ, ਤੇ ਖੁਦ ਆਪ ਸਤਿਗੁਰੂ ਵੀ ਤਾਂ ਪੰਜਾਬ ਦੇ। ਇਸ ਪ੍ਰਕਾਰ ਭਾਈ ਮੱਖਣ ਸ਼ਾਹ ਨੇ ਬੜੀ ਤਕੜਾਈ ਕੀਤੀ ਹੈ।
ਮਿਲਿਓ ਗੁਰੂ ਸੰਗ ਬੰਧਨ ਧਾਰਾ,
ਗੁਰੂ ਸਾਹਿਬ ਨੂੰ ਜਦੋਂ ਵੀ ਮਿਲੀਦਾ ਭਾਈ ਨਮਸਕਾਰ ਹੱਥ ਜੋੜ ਕੇ ਡੰਡੋਤ ਬੰਧਨ ਨਾਨਕ ਵਾਰ ਸਰਵ ਕਲਾ ਸਮਰੱਥ, ਇਹ ਬੇਨਤੀ ਕਰਕੇ ਮਿਲਿਆ ਹੈ।
ਸਭ ਪ੍ਰਸੰਗ ਭਾ ਤਥਾ ਉਚਾਰਾ,
ਜਿਹੜਾ ਪ੍ਰਸੰਗ ਉੱਥੇ ਹੋਇਆ ਸੀ ਉਹ ਸਾਰਾ ਉਚਾਰਨ ਕਰ ਦਿੱਤਾ ਕਿ ਸਤਿਗੁਰੂ ਜੀ ਇਹ ਬੜੇ ਖੋਟੇ ਨੇ ਜਿਹੜੇ ਮਸੰਦ ਨੇ, ਇਹਨਾਂ ਦੇ ਨਾਲ ਆਹ ਵਚਨ ਹੋਏ ਸੀ ਮੇਰੇ, ਤੁਹਾਡੇ ਕੋਲ ਪਤਾ ਨਹੀਂ ਆ ਕੇ ਕੀ ਗੱਲਾਂ ਕਰੀਆਂ ਹੋਣਗੀਆਂ, ਤੁਹਾਨੂੰ ਤਾਂ ਆ ਕੇ ਕਿਹਾ ਹੋਊਗਾ ਜੀ ਤੁਹਾਨੂੰ ਇਹ ਅਸੀਂ ਗੁਰੂ ਮੰਨਦੇ ਹਾਂ, ਗੁਰੂ ਤੇਗ ਬਹਾਦਰ ਸਾਹਿਬ ਇਹ ਸਤਿਗੁਰੂ ਪਰ ਬੜੇ ਖੋਟੇ ਨੇ, ਮੈਨੂੰ ਇਹ ਗੱਲਾਂ ਕਹਿੰਦੇ ਸਨ, ਇਹ ਸਾਰੀਆਂ ਦੱਸੂਗਾ ਮੱਖਣ ਸ਼ਾਹ।
ਸਭ ਪ੍ਰਸੰਗ ਪਾ ਤਥਾ ਉਚਾਰਾ,
ਜਿਸ ਤਰ੍ਹਾਂ ਦਾ ਪ੍ਰਸੰਗ ਹੋਇਆ ਉਸੇ ਤਰ੍ਹਾਂ ਉਚਾਰਨ ਕਰ ਦਿੱਤਾ ਜੇ।
ਲੋਭ ਮਸੰਦਨ ਕੋ ਧਨ ਕੇਰੇ,
ਮਹਾਰਾਜ ਇਹ ਬੜੇ ਲੋਭੀ ਨੇ ਧਨ ਦੇ, ਇਹ ਬੜੇ ਲਾਲਚ ਦੇ ਬਸ ਰਹਿ ਰਹੇ ਨੇ ਜਿਹੜੇ ਇਹ ਮਸੰਦ ਹਨ।
ਬੇਮੁਖ ਭਏ ਕਪਾਟ ਸੋ ਭੇਰੇ,
ਇਹ ਬੇਮੁਖ ਹੋ ਗਏ, ਇਹਨਾਂ ਨੇ ਦਰਵਾਜੇ ਬੰਦ ਕਰ ਦਿੱਤੇ, ਹਰਿਮੰਦਰ ਸਾਹਿਬ ਦੇ ਦਰਵਾਜੇ ਭੇੜ ਦਿੱਤੇ। ਇਹ ਹਰਿਮੰਦਰ ਸਾਹਿਬ ਦੇ ਦਰਵਾਜੇ ਨਹੀਂ ਭੇੜੇ, ਇਹ ਤਾਂ ਇਹਨਾਂ ਨੇ ਆਪਣੇ ਪ੍ਰਲੋਕ ਦੇ ਦਰਵਾਜੇ ਬੰਦ ਕਰ ਲਏ, ਐਸਾ ਕੁਕਰਮ ਕੀਤਾ ਹੈ।
ਅੱਜ ਉਹਨਾਂ ਸ਼ਰਧਾ ਜਿਨ ਕੇ ਭਏ,
ਤੇ ਅਜੇ ਵੀ ਮਹਾਰਾਜ ਇਹਨਾਂ ਦੇ ਮਨ ਵਿੱਚ ਸ਼ਰਧਾ ਨਹੀਂ ਹੈ। ਇਹ ਪਤਾ ਨਹੀਂ ਕਿਸ ਤਰ੍ਹਾਂ ਦੀਆਂ ਗੱਲਾਂ ਕਰਕੇ ਗਏ ਹੋਣਗੇ ਆਪ ਜੀ ਦੇ ਕੋਲ, ਪਰ ਮੇਰੇ ਨਾਲ ਜੋ ਗੱਲਾਂ ਹੋਈਆਂ ਨੇ ਉਹਦੇ ਵਿੱਚ ਲੇਸ ਮਾਤਰ ਸ਼ਰਧਾ ਨਹੀਂ ਇਹਨਾਂ ਲੋਕਾਂ ਦੇ ਅੰਦਰ, ਇਹ ਬੜੇ ਖੋਟੇ ਬੰਦੇ ਹਨ।
ਕੌਣ ਗੁਰੂ ਪਾਰਖ ਨਹਿ ਆਈ,
ਇਹ ਮੈਨੂੰ ਕਹਿੰਦੇ ਸੀ ਵੀ ਅਜੇ ਤਾਂ ਪਰਖਣੇ ਨਹੀਂ ਹੋਈ ਵੀ ਗੁਰੂ ਕੌਣ ਹੈ, ਇਹ ਮੇਰੇ ਨਾਲ ਗੱਲਾਂ ਹੋਈਆਂ ਨੇ ਮੱਖਣ ਸ਼ਾਹ ਕਹਿੰਦਾ, ਇਸ ਕਰਕੇ ਸਤਿਗੁਰੂ ਜੀ ਬੜੇ ਖੋਟੇ ਹਨ। ਇਹ
ਮੈਂ ਤਰਜਨ ਕਰ ਸੁਝਾ ਸਿਓ ਚਾਰਾ,
ਮੈਂ ਫਿਰ ਇਹਨਾਂ ਨੂੰ ਤਰਜਨ ਕੀਏ ਤਾੜਨਾ ਕਰ ਦਿੱਤੀ, ਜਦੋਂ ਮੈਂ ਇਹਨਾਂ ਨੂੰ ਤਾੜਨਾ ਕੀਤੀ ਹੈ, ਤਾੜਨਾ ਕਰਕੇ ਕਿਹਾ ਕਿ ਜਾਓ ਗੁਰੂ ਦੀ ਸ਼ਰਨ ਵਿੱਚ, ਤਾਂ ਮਹਾਰਾਜ ਤੁਹਾਡੇ ਚਰਨਾਂ ਚ ਆਏ ਹਨ।
ਤਬ ਮਿਲਵੇ ਹਿਤ ਇਤ ਪਗ ਧਾਰਾ,
ਤਾਂ ਇਹਨਾਂ ਨੇ ਤੁਹਾਨੂੰ ਮਿਲਣ ਵਾਸਤੇ ਆਪਣਾ ਪੈਰ ਇਧਰ ਨੂੰ ਉਠਾਇਆ ਹੈ, ਇਧਰ ਪੈਰ ਤਾਂ ਧਰਿਆ ਹੈ।
ਧਨ ਹਿਤ ਗੁਰੂ ਸਥਾਨ ਸੰਭਾਰੇ, ਧਨ ਹਿਤ ਗੁਰੂ ਸਥਾਨ ਸੰਭਾਰੇ,
ਧਨ ਦੇ ਵਾਸਤੇ ਹਰਿਮੰਦਰ ਸਾਹਿਬ ਸੰਭਾਲੀ ਬੈਠੇ, ਇਹ ਧਨ ਵਾਸਤੇ ਹੀ ਕਬਜ਼ਾ ਕੀਤਾ ਹੋਇਆ ਇਹਨਾਂ ਨੇ ਮਸੰਦਾਂ ਨੇ ਉੱਥੇ। ਇਹ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਜੇ ਕਿਤੇ ਅੱਜ ਸਤਿਗੁਰੂ ਸਰੀਰ ਵਿੱਚ ਆ ਕੇ ਵੇਖਣ, ਵੀ ਉਦੋਂ ਤਾਂ ਕੱਲਾ ਹਰਿਮੰਦਰ ਸਾਹਿਬ ਤੇ ਕਬਜ਼ਾ ਸੀ, ਤੇ ਅੱਜ ਇਹਨਾਂ ਦੀ ਤਰੱਕੀ ਕਿੰਨੀ ਹੋ ਗਈ ਆ, ਕਿੰਨਿਆਂ ਥਾਵਾਂ ਤੇ ਧਾਰਨ ਕੀਤੇ ਹੋਏ, ਕਿੰਨਿਆਂ ਥਾਵਾਂ ਤੇ ਮਾਇਆ ਦੇ ਕਾਰਨ ਹੀ ਕਬਜ਼ੇ ਹੋਏ, ਕਿੰਨਿਆਂ ਥਾਵਾਂ ਤੇ ਲੜਾਈ ਮਾਇਆ ਕਰਕੇ ਹੋ ਰਹੀ ਹੈ। ਕਲਯੁਗ ਦਾ ਵਰਤਾਰਾ ਹੈ ਗੁਰੂ ਪਿਆਰਿਓ, ਤੇ ਜਿਨ੍ਹਾਂ ਨੇ ਬੰਦਗੀ ਦਾ ਰਸ ਲੈਣਾ ਹੈ ਉਹ ਸੰਸਾਰ ਦੇ ਰੌਲੇ ਗੌਲੇ ਤੋਂ ਆਪਣੇ ਸੁਭਾਅ ਨੂੰ ਉੱਪਰ ਚੁੱਕ ਲੈਂਦੇ ਹੈ, ਉੱਚਾ ਕਰ ਲੈਂਦੇ ਹੈ, ਹੇਠਾਂ ਨਹੀਂ ਦੇਖਦੇ ਕੀ ਹੋ ਰਿਹਾ। ਸਿਮਰਨ ਦਾ ਰਸ ਜਿਨ੍ਹਾਂ ਨੇ ਲੈਣਾ, ਮਨੁੱਖਾ ਸਰੀਰ ਦਾ ਮਕਸਦ ਜੋ ਸੰਸਾਰ ਵਿੱਚ ਆਉਣ ਦਾ ਹੈ, ਇਹਨੂੰ ਸ਼ਾਸਤਰਕਾਰ ਮੁੱਖ ਮੰਤਵ ਕਹਿੰਦੇ ਆ। ਸਾਡਾ ਸੰਸਾਰ ਵਿੱਚ ਆਉਣ ਦਾ ਮੁੱਖ ਮੰਤਵ ਕੀ ਹੈ, ਪਰਮ ਪ੍ਰਯੋਜਨ ਕੀ ਹੈ, ਕਿ ਸਿਮਰਨ ਕਰਕੇ ਜੰਮਣ ਮਰਨ ਤੋਂ ਰਹਿਤ ਹੋ ਜਾਈਏ, ਇਹ ਮੰਤਵ ਹੈ। ਗੁਰਦੁਆਰੇ ਸਾਹਿਬ ਧਰਮਸ਼ਾਲ ਕਹਿੰਦੇ ਸੀ ਇਹਨੂੰ ਪਹਿਲਾਂ, ਕਾਹਦੇ ਵਾਸਤੇ ਸੀ ਕਿ ਇੱਥੇ ਨਿਰੋਲ ਧਰਮ ਦੀ ਗੱਲ ਹੋਵੇ, ਲੋਕਾਂ ਨੂੰ ਧਰਮੀ ਬਣਾਇਆ ਜਾਏ, ਰੱਬ ਨਾਲ ਜੋੜਿਆ ਜਾਏ, ਇਹ ਲੋਕਾਂ ਵਿੱਚੋਂ ਦਵੈਸ਼ ਕੱਢੀ ਜਾਏ, ਲੋਕਾਂ ਵਿੱਚੋਂ ਵੈਰ ਵਿਰੋਧ ਮਿਟਾਏ ਜਾਣ, ਇਹ ਧਰਮਸ਼ਾਲ ਦਾ ਕਰਤਵ ਹੋਇਆ ਕਰਦਾ। ਸੋ ਸਤਿਗੁਰੂ ਮਹਾਰਾਜ ਸਾਹਿਬ ਜੀ ਇਹ ਤਾਂ ਧੰਦੇ ਲੋਭੀ ਹਨ ਜੇ।
ਲੋਭ ਹਿਰਦੇ ਢਹਿਕਾਏ ਉਧਾਰੇ।
ਇਹ ਲੋਭ ਦੀ ਲਹਿਰ ਨੇ ਇਹਨਾਂ ਨੂੰ ਡਕਡੋਲੇ ਖਾਣ ਵਾਸਤੇ ਮਜਬੂਰ ਕੀਤਾ, ਧੱਕੇ ਧੌਲੇ ਖਾਂਦੇ ਫਿਰਦੇ ਹਨ।
ਜੇਕਰ ਇਹਨੂੰ ਸਜਾਏ ਨਾ ਬਣੇ।
ਮਹਾਰਾਜ, ਮੈਂ ਫਿਰ ਆਪ ਜੀ ਨੂੰ ਬੇਨਤੀ ਕਰਦਾ, ਅਜੇ ਵੀ ਆਪਾਂ ਤਿੰਨ ਕੁ ਕੋਹਾਂ ਤੇ ਬੈਠੇ ਆ, ਤੁਸੀਂ ਥੋੜੀ ਜੀ ਆਗਿਆ ਦਿਓ, ਆਪਾਂ ਥੋੜਾ ਜਿਹਾ ਸੋਧ ਦਈਏ ਇਹਨੂੰ, ਵੀ ਮੈਂ ਆਇਆ ਹੋਇਆ, ਵੀ ਬਾਰ ਬਾਰ ਮੇਰੇ ਤੋਂ ਵੀ ਨੀ ਐਡੀ ਦੂਰ ਆ ਹੋਣਾ, ਦੇਖੋ ਵੀ ਹੁਣ ਜਾਂਦਾ ਜਾਂਦਾ ਵੀ ਇਹਨਾਂ ਦਾ ਕੰਡਾ ਜਾ ਵੀ ਕੱਢ ਹੀ ਜਾਵਾਂ ਮੈਂ। ਜਿਵੇਂ ਉਹ ਬਾਈ ਗੁਰੂ ਨੱਠੇ ਆ, ਇਹਨਾਂ ਦੇ ਵਿੱਚ ਕੀ ਹੈ, ਤਾਂ ਇੰਨੇ ਜੋਗੇ ਵੀ ਨੀ ਆ ਵਿਚਾਰੇ। ਤੁਸੀਂ ਮਾੜੀ ਜੀ ਆਗਿਆ ਦਿਓ, ਵੀ ਉਦੋਂ ਤਾਂ ਨਹੀਂ ਆਗਿਆ ਦਿੱਤੀ, ਹੁਣ ਤਾਂ ਦੇ ਦਿਓ। ਮੱਖਣ ਸ਼ਾਹ ਦੁਬਾਰੇ ਫੇਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੇਨਤੀ ਕਰਦਾ, ਸਤਿਗੁਰੂ ਇਹ ਬੜੀ ਖੋਟ ਹੈ ਜਦੋਂ ਮੈਨੂੰ ਮਿਲੇ ਔਰ ਮੈਨੂੰ ਇਹਨਾਂ ਨੇ ਇਹ ਗੱਲਾਂ ਕਹੀਆਂ ਵੀ ਅਜੇ ਨਿਰਣੇ ਨੀ ਹੋਇਆ ਵੀ ਗੁਰੂ ਕੌਣ ਹੈ, ਮੇਰੇ ਮਨ ਚ ਗੁੱਸਾ ਹੈ ਇਹਨਾਂ ਗੱਲਾਂ, ਇਹ ਤੁਹਾਡੇ ਕੋਲ ਆ ਕੇ ਤੇ ਭੇੜਾ ਵੀ ਦੇ ਗਏ, ਮੱਥਾ ਵੀ ਟੇਕ ਗਏ ਜੀ, ਤੁਸੀਂ ਮਾਲਕ ਉਦਾਰੇ ਕਰਦੇ। ਇਸ ਕਰਕੇ ਮਹਾਰਾਜ ਵੀ ਇਹਨਾਂ ਨੂੰ ਥੋੜੀ ਜੀ ਇਹ ਦੰਡ ਇਹਨਾਂ ਨੂੰ ਦੇਣਾ ਹੀ ਚਾਹੀਦਾ ਹੈ।
ਕਰ ਹੰਕਾਰ ਅਫਰ ਹੈ ਘਨੇ,
ਇਹ ਹੰਕਾਰ ਦੇ ਵਿੱਚ ਹੋਰ ਆਫੜ ਜਾਣਗੇ ਵੀ ਸਾਡਾ ਕੀ ਵਿਗਾੜ ਲਿਆ ਗੁਰੂ ਨੇ, ਅਸੀਂ ਦਰਵਾਜ਼ੇ ਬੰਦ ਕਰਤੇ ਸੀ, ਗੁਰੂ ਨੂੰ ਵੜਨ ਨਹੀਂ ਦਿੱਤਾ, ਮੱਥਾ ਵੀ ਨਹੀਂ ਟੇਕਣ ਦਿੱਤਾ, ਇਹ ਆਫਰ ਜਾਣਗੇ ਹੋਰ, ਇਹਨਾਂ ਦਾ ਫਰੇਵਾ ਲਾ ਹੀ ਦਈਏ ਥੋੜਾ ਜਿਹਾ। ਇਹ ਮੱਖਣ ਸ਼ਾਹ ਇਸ ਤਰ੍ਹਾਂ ਬੇਨਤੀ ਕਰਦਾ,
ਤੁਮ ਤੇ ਸ਼ੰਕਤ ਮੈਂ ਆਵ ਰਹੇ ਹੋ।
ਮਹਾਰਾਜ, ਸੱਚੀ ਗੱਲ ਹੈ ਵੀ ਜੇ ਤੁਹਾਡੇ ਵਾਲੇ ਪਾਸੇ ਤੋਂ ਮੈਨੂੰ ਡਰਨਾ ਹੁੰਦਾ, ਮੈਂ ਬੱਲੇ ਗ੍ਰਾਮ ਚ ਬਾਅਦ ਚ ਆਉਣਾ ਸੀ, ਪਹਿਲਾਂ ਸੋਧਾ ਹੀ ਲਾ ਦੇਣਾ ਸੀ ਇਹਨਾਂ ਦਾ, ਪਰ ਹੁਣ ਮੈਂ ਕਰਾਂ ਕਿ ਤੁਹਾਡੀ ਨਾਰਾਜ਼ਗੀ ਤੋਂ ਡਰਦਾ, ਵੀ ਗੁਰੂ ਦੀ ਆਗਿਆ ਤੋਂ ਬਾਹਰ ਹੋ ਕੇ ਸਿੱਖ ਕਦੇ ਕੁਛ ਕਰ ਨਹੀਂ ਸਕਦਾ, ਤੁਹਾਡੀ ਆਗਿਆ ਚ ਬੰਨਿਆ ਹੋਇਆ ਮਹਾਰਾਜ। ਇਸ ਕਰਕੇ
ਤ੍ਰਾਸ ਦੇਣ ਕੋ ਨਾ ਕੁਛ ਕਹਿਓ,
ਇਸ ਕਰਕੇ ਮੈਂ ਉਹਨਾਂ ਨੂੰ ਡਰ ਦੇਣ ਵਾਸਤੇ ਕੁਝ ਵੀ ਨਹੀਂ ਕਿਹਾ।
ਸੁਣ ਸ੍ਰੀ ਤੇਗ ਬਹਾਦਰ ਸਵਾਮੀ,
ਰੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਕਿਹਦਾ ਐਸਾ ਸੁਭਾਅ ਬਣਨਾ ਹੈ ਭਾਈ ਗੁਰੂ ਤੇਗ ਬਹਾਦਰ ਸਾਹਿਬ ਵਰਗਾ, ਏਡਾ ਸਬਰ ਔਰ ਸੰਤੋਖ, ਇਹੋ ਜਿਹਾ ਜੀਵਨ ਕਿਸੇ ਅਵਤਾਰ ਦਾ ਦੁਨੀਆਂ ਵਿਚ, ਕਿਸੇ ਪੈਗੰਬਰ ਦਾ, ਕਿਸੇ ਰਿਸ਼ੀ ਮੁਨੀ ਦਾ ਹੋਵੇ, ਗ੍ਰਿਸ਼ਤੀ ਧਰਮ ਸੁਪਤਨੀ ਹੋਵੇ ਹਾਜ਼ਰ ਕੋਲ, ਤੇ ਫਿਰ 26 ਸਾਲ 9 ਮਹੀਨੇ 13 ਦਿਨ ਕਦੇ ਸੰਕਲਪ ਨਾ ਫੁਰਿਆ ਹੋਵੇ ਗ੍ਰਿਸ਼ਤ ਦਾ, ਐਸੇ ਜਤਿੰਦਰੇ ਔਰ ਫਿਰ ਇਹੀ ਜੀ ਇਸਤਰੀ ਜਾਤੀ ਦੇ ਅੰਦਰ ਬੜੀਆਂ ਬੜੀਆਂ ਮਹਾਨ ਸਤੀਆਂ ਜਿਹੜੀਆਂ ਕਹੀਆਂ ਗਈਆਂ, ਇਹ ਮਹਾਨ ਇਸਤਰੀਆਂ ਭਾਰਤ ਦੀਆਂ, ਉਹਨਾਂ ਦਾ ਇਤਿਹਾਸ ਪੜ੍ਹਿਆ ਦਾਸ ਨੇ, ਪਰ ਜਦੋਂ ਛਾਣ ਬੀਣ ਕਰਕੇ ਸਿੱਟੇ ਤੇ ਪਹੁੰਚੀਦਾ ਹੈ ਕਿ ਜਿੰਨੀਆਂ ਵੀ ਭਾਰਤ ਦੇ ਵਿੱਚ ਸਤੀ ਸਵਿਤਰੀ ਵਰਗੀਆਂ, ਦਮਿਅੰਤੀ ਵਰਗੀਆਂ ਜਾਂ ਸੀਤਾ ਵਰਗੀਆਂ ਸਤੀਆਂ ਦਾ ਜ਼ਿਕਰ ਹੈ, ਉਹਨਾਂ ਸਾਰਿਆਂ ਤੋਂ ਸ਼੍ਰੋਮਣ ਮਾਤਾ ਗੁਜਰ ਕੌਰ ਜੀ ਹੈ, ਕੋਈ ਮੁਕਾਬਲਾ ਨਹੀਂ ਹੈ। 26 ਸਾਲ 9 ਮਹੀਨੇ 13 ਦਿਨ ਪਤੀ ਭੋਰੇ ਵਿਚ ਬਹਿ ਕੇ ਤਪੱਸਿਆ ਕਰਦਾ ਤੇ ਪਤਨੀ ਬੂਹੇ ਵਿਚ ਬਹਿ ਕੇ ਤਪੱਸਿਆ ਕਰਦੀ ਹੈ, ਕੋਈ ਸ਼ਿਕਾਇਤ ਨਹੀਂ, ਸੱਸ ਮਾਂ ਨੂੰ ਕੋਈ ਸ਼ਿਕਾਇਤ ਨਹੀਂ ਤੇ ਮੇਰੀ ਸ਼ਾਦੀ ਕਾਹਦੇ ਵਾਸਤੇ ਹੋਈ, ਮੇਰੀ ਜਵਾਨੀ ਢਲ ਗਈ, ਤੇਰਾ ਪੁੱਤਰ ਮੇਰੀ ਬਾਤ ਨਹੀਂ ਪੁੱਛਦਾ, ਕਦੇ ਪੇਕਿਆਂ ਨੂੰ ਸ਼ਿਕਾਇਤ ਨਹੀਂ, ਸਕਾ ਭਰਾ ਨਾਲ ਹੀ ਰਹਿੰਦਾ ਮਾਮਾ ਕਿਰਪਾਲ ਚੰਦ, ਕੋਈ ਸ਼ਿਕਾਇਤ ਨਹੀਂ, ਕਦੇ ਭੈਣ ਭਰਾ ਨੇ ਬੜੇ ਪਿਆਰ ਦੇ ਦਿਨ ਕੱਟੇ, ਫੁਰਨਾ ਹੀ ਨਹੀਂ ਫੁਰਿਆ। ਇਸ ਕਰਕੇ ਗੁਰੂ ਸਾਹਿਬ ਨੂੰ ਆਪਣੇ ਮੁਬਾਰਕ ਬਚਨਾਂ ਵਿਚ ਤੇ ਆਪਣੀ ਬਾਣੀ ਵਿਚ ਲਿਖਣਾ ਪਿਆ, ਕਾਤ ਮਾਤ ਮੁਰ ਅਲਖ ਅਰਾਦਾ, ਬਹੁ ਵਿਧ ਯੋਗ ਸਾਧਨਾ ਸਾਦਾ, ਤਿਨ ਜੋ ਕਰੀ ਅਲਖ ਕੀ ਸੇਵਾ, ਤਾਂ ਤੇ ਭਏ ਪ੍ਰਸੰਨ ਗੁਰਦੇਵਾ। ਸਭ ਸਾਧ ਧਰਮ ਉਹੀ ਬੁਲਾਇਓ, ਮਾਤਾ ਗੁਜਰ ਕੌਰ ਦੀ ਤਪੱਸਿਆ ਗੁਰੂ ਤੇਗ ਬਹਾਦਰ ਸਾਹਿਬ ਤੋਂ ਕੋਈ ਘੱਟ ਨਹੀਂ ਹੈ, ਬਰਾਬਰ ਦੀ ਤਪੱਸਿਆ ਹੈ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅਵਤਾਰ ਧਾਰਨ ਦਾ ਸਮਾਂ ਆਇਆ ਗੁਰੂ ਪਿਆਰਿਓ, ਉਦੋਂ ਵੀ ਮਾਤਾ ਗੁਜਰ ਕੌਰ ਦਾ ਕੋਈ ਸੰਕਲਪ ਨਾ ਫੁਰਿਆ। ਇਹ ਵੀ ਮਾਤਾ ਨਾਨਕੀ ਜੀ ਨੇ ਕਿਹਾ ਸੀ ਕਿ ਪੁੱਤਰ ਤੇਰੇ ਪਿਤਾ ਦਾ ਵਚਨ ਹੈ, ਪੋਤਰਾ ਕਢਾ ਕੇ ਆਏਗੀ, ਮੈਂ ਉਡੀਕ ਰਹੀ ਹਾਂ ਉਸ ਸਮੇਂ। ਐਸੇ ਸਬਰ ਸੰਤੋਖ ਵਾਲਾ ਜੀਵਨ ਜੈਸਾ ਮਾਤਾ ਗੁਜਰ ਕੌਰ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਤੇ ਪਤੀ ਪਤਨੀ ਇਕੱਠੇ ਰਹਿੰਦੇ ਹੋਣ ਤੇ ਫਿਰ ਵੀ ਕਦੇ ਵਿਕਾਰ ਦ੍ਰਿਸ਼ਟੀ ਕਿਤੇ ਨੇੜੇ ਨਾ ਆਈ ਹੋਈ, ਵਿਕਾਰ ਦਾ ਫੁਰਨਾ ਹੀ ਨਾ ਕਦੇ ਫੁਰਿਆ ਹੋਵੇ, ਸੰਸਾਰ ਕਦੇ ਇੱਦਾਂ ਹੀ ਨਾ ਆਇਆ ਹੋਵੇ, ਹਰ ਵੇਲੇ ਬ੍ਰਹਮ ਚਿੰਤਨ ਚੱਲਦਾ ਹੋਵੇ। ਨਮਸਕਾਰ ਹੈ ਐਸੇ ਗੁਰੂ ਸਾਹਿਬਾਨ ਨੂੰ, ਗੁਰਪੂਰਾ ਨਮਸਕਾਰ ਹੈ, ਬਸ ਨਮਸਕਾਰ ਹੀ ਹੈ। ਵਡਿਆਈ ਕਰਨ ਵਾਸਤੇ ਸ਼ਬਦ ਹੀ ਨਹੀਂ ਕੋਈ ਬਣਦੇ ਗੁਰੂ ਤੇਗ ਬਹਾਦਰ ਸਾਹਿਬ ਦੇ। ਐਸੇ ਸਬਰ ਸੰਤੋਖ ਵਾਲੇ ਸਤਿਗੁਰੂ ਜੀ
ਬੋਲੇ ਜਨਮ ਸੰਦਨ ਖਾਮੀ।
ਮਹਾਰਾਜ ਸਾਹਿਬ ਜੀ ਕਹਿੰਦੇ, ਮੱਖਣ ਸ਼ਾਹ ਤੂੰ ਦੂਸਰੀ ਵਾਰ ਬੇਨਤੀ ਕੀਤੀ ਹੈ, ਹੁਣ ਮੈਂ ਤੈਨੂੰ ਖੋਲ ਕੇ ਦੱਸ ਦੇ। ਹੁਣ ਦੂਜੀ ਵਾਰ ਇਹਨਾਂ ਨੂੰ ਸੁਧਾਰਨ ਦੀ ਗੱਲ ਕੀਤੀ ਹੈ ਨਾ, ਤੇ ਹੁਣ ਤੂੰ ਧਿਆਨ ਦੇ ਨਾਲ ਸੁਣ। ਇਹਨਾਂ ਦੀ ਖੋਟ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ। ਇਹਨਾਂ ਦੀ ਜਿਹੜੀ ਖੋਟ ਹੈ ਤੂੰ ਹੁਣੇ ਤੁਰਤ ਹੀ ਇਲਾਜ ਕਰਨਾ ਚਾਹੁੰਦਾ, ਪਰ ਅਜੇ ਥੋੜਾ ਜਿਹਾ ਸਮਾਂ ਰਹਿੰਦਾ ਹੈ। ਸ਼ੇਰਾ ਜ਼ੇਰਾ ਕਰ, ਅਜੇ ਥੋੜਾ ਜਿਹਾ ਸਮਾਂ ਬਾਕੀ ਹੈ।
ਇਨਹੋ ਸਜਾਏ ਦੇਣ ਕੋ ਭਾਰੇ,
ਇਹਨਾਂ ਨੂੰ ਭਾਰੀ ਸਜ਼ਾ ਦੇਣ ਵਾਸਤੇ। ਮੱਖਣ ਸ਼ਾਹ ਤੇਤੋਂ ਸਜ਼ਾ ਨੀ ਉਨੀ ਦੇ ਹੋਣੀ ਜਿੰਨੀ ਦੇ ਲਾਇਕ ਨੇ। ਇਹ ਤਾਂ ਪਾਪਾਂ ਦਾ ਪੇੜਾ ਅਜੇ ਹੋਰ ਭਰ ਲੈਣ ਦੇ, ਇਹ ਡੁੱਬਣ ਨੂੰ ਤਿਆਰ ਹੀ ਹੈ। ਇਹਨਾਂ ਨੂੰ ਸਜ਼ਾ ਦੇਣ ਵਾਸਤੇ ਭਾਰੀ ਸਜ਼ਾ।
ਉਪਜੈ ਗੁਰੂ ਇੱਕ ਪੁਰਖ ਅਗਾਰੇ,
ਜਦ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਮੱਖਣ ਸ਼ਾਹ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਭਾਰੀ ਮਹਾਂਪੁਰਖ ਪੈਦਾ ਹੋਣ ਵਾਲੇ, ਗੁਰੂ ਗੋਬਿੰਦ ਸਿੰਘ ਸਾਹਿਬ ਵਾਸਤੇ ਕਹਿੰਦੇ, ਇਹਨਾਂ ਨੂੰ ਸਜ਼ਾ ਦੇਣ ਵਾਲਾ, ਇਹਨਾਂ ਦੀਆਂ ਜੜਾਂ ਪੁੱਟਣ ਵਾਲਾ ਇੱਕ ਅਵਤਾਰੀ ਪੁਰਖ ਪੈਦਾ ਹੋਏਗਾ।
ਕਰੇ ਤਾੜਨਾ ਪ੍ਰਾਨਨ ਹਨ ਹੈ,
ਕੱਲੀ ਤਾੜਨਾ ਹੀ ਨਹੀਂ, ਇਹਨਾਂ ਦੇ ਪ੍ਰਾਣ ਖਤਮ ਕਰ ਦੇਗਾ, ਪ੍ਰਾਣ ਖਿੱਚ ਲੇਗਾ ਇਹਨਾਂ ਦੇ, ਐਡੀ ਸਜ਼ਾ ਦੇਗਾ। ਤਾਂ ਤੇਲ ਪਾ ਪਾ ਕੇ ਸਾੜ ਦੇਣੇ ਨੇ, ਤੇਲ ਦੇ ਕੜਾਹੇ ਸਿਰ ਦੇ ਵਿੱਚ ਸਿੱਟੇ ਜਾਣੇ ਨੇ, ਬੜੀ ਸਜ਼ਾ ਦੇਗਾ।
ਜੜਾਂ ਉਖਾਰੇ ਕੋਈ ਮਨ ਹੈ,
ਇਹਨਾਂ ਦੀਆਂ ਜੜਾਂ ਪੁੱਟ ਦੇਗਾ। ਹਾਂ, ਪਰ ਇੱਕ ਵਾਰ ਭਵਿੱਖਤ ਬਚਨ ਕਰਦੇ ਨੇ ਗੁਰੂ ਤੇਗ ਬਹਾਦਰ ਸਾਹਿਬ, ਮੱਖਣ ਸ਼ਾਹ ਇਹਨਾਂ ਚ ਕੋਈ ਇੱਕ ਅੱਧਾ ਐਸਾ ਵੀ ਹੋਏਗਾ ਜਿਹਨੂੰ ਬਖਸ਼ ਦੇਣਗੇ ਉਹ ਫੇਰੂ ਮੱਲ ਵੱਲ ਇਸ਼ਾਰਾ ਹੈ। ਕੋਈ ਐਸਾ ਵੀ ਹੋਇਆ ਹੈ ਤਾਂ ਉਹ ਵੀ ਮਸੰਦੇ ਸੀ, ਤੇ ਕੁਛ ਐਸੇ ਹੋਣਗੇ ਜਿਹਨਾਂ ਨੂੰ ਉਹ ਸਤਪੁਰਸ਼ ਬਖਸ਼ ਦੇਗਾ।
ਕਰਿਓ ਕਿਰਤ ਕੋ ਤਬ ਫਲ ਪਾਵੇ,
ਇਹ ਖੋਟੀ ਕਿਰਤ ਦਾ ਤਬ ਉਸ ਵੇਲੇ ਫਲ ਪ੍ਰਾਪਤ ਕਰ ਲੈਣਗੇ।
ਗੁਰਸਿੱਖ ਆਪਣੇ ਮੁਖ ਨਹਿ ਲਾਵੇ,
ਐਸਾ ਸਮਾਂ ਆਏਗਾ ਇਹਨਾਂ ਮਸੰਦਾਂ ਨੂੰ ਕੋਈ ਗੁਰਸਿੱਖ ਮੂੰਹ ਨਹੀਂ ਲਾਏਗਾ, ਐਸਾ ਸਮਾਂ ਆ ਜਾਣਾ ਹੈ।
ਇਮ ਕਹਿ ਸਤਿਗੁਰ ਸੁਖ ਪਦ ਧਾਰੇ,
ਇਨ ਕਹਿ ਕੇ ਸਤਿਗੁਰੂ ਜੀ ਨੇ ਸੁਖ ਪਦ ਤੋਂ ਭਾਵ ਹੈ ਕਿ ਨੀਂਦਰ ਦਾ ਸੁਖ ਲਿਆ। ਜਾਗਰਤ ਸੁਪਨ ਸੁਖੋਪਤੀ ਤਿੰਨ ਅਵਸਥਾ ਇਹਨਾਂ ਹੈ। ਇਹ ਚੌਥੀ ਅਵਸਥਾ ਤਾਂ ਭਾਈ ਸਤਪੁਰਸ਼ਾਂ ਦੀ ਹੈ, ਸੰਸਾਰ ਦੀਆਂ ਤਿੰਨ ਅਵਸਥਾ ਹਨ। ਇਹਨੂੰ ਕਹਿੰਦੇ ਹੈ ਤੀਨ ਵਿਆਪਹਿ ਜਗਤ ਕੋ, ਜਾਗਰਤ ਸੁਪਨ ਸੁਖੋਪਤੀ। ਤੀਨ ਵਿਆਪੈ ਜਗਤ ਕੋ ਤੁਰਿਆ ਪਾਵੈ ਕੋਏ, ਤੁਰਿਆ ਪਦ ਕਿਸੇ ਕਿਸੇ ਨੂੰ ਪ੍ਰਾਪਤ ਹੈ। ਇਹਨਾਂ ਨੂੰ ਨਾਨਕ ਸੰਤ ਨਿਰਮਲ ਭਏ, ਜਿਨ ਮਨ ਵਸਿਆ ਸੋਏ। ਤੁਰਿਆ ਅਵਸਥਾ ਜਿਹੜੀ ਹੈ ਕੋਈ ਗੱਲਾਂ ਨਾਲ ਥੋੜੀ ਪ੍ਰਾਪਤ ਹੋ ਜੂ, ਬਥੇਰੇ ਗੱਲਾਂ ਦੇ ਨਾਲ ਤੁਰਿਆ ਪਦ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਆਪਣੇ ਮਗਰ ਲਾਈ ਫਿਰਦੇ ਆ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕੋਈ ਕਸਰ ਨਹੀਂ ਛੱਡੀ, ਕਹਿੰਦੇ ਤੁਰਿਆ ਅਵਸਥਾ ਸਤਿਗੁਰ ਤੇ ਹਟ ਜਾਣ। ਇਹ ਸਿੱਖਾ ਜੀ ਤੁਰਿਆ ਅਵਸਥਾ ਬਾਰੇ ਗਿਆਨ ਪ੍ਰਾਪਤ ਕਰਨਾ ਹੈ, ਸਤਿਗੁਰੂ ਤੋਂ ਪ੍ਰਾਪਤ ਕਰ। ਜਾਗਰਤ ਅਵਸਥਾ ਦੇ ਅੰਦਰ ਸਾਡਾ ਜਿਹੜਾ ਜੀਵ ਆਤਮਾ ਹੈ, ਇਹ ਸਾਧ ਸਿੰਘ ਜੀ ਸੱਜੇ ਨੇਤਰ ਦੇ ਐਨ ਪਿਛਲੇ ਪਾਸੇ, ਮੂਹਰੇ ਤਾਂ ਦੇਖੋ ਇਹ ਬੱਲ ਵੀ ਹੈ, ਜਿਵੇਂ ਤਾਂ ਫਿਊਜ ਵੀ ਹੋ ਸਕਦਾ ਹੈ, ਅੰਨਾ ਹੋ ਸਕਦਾ ਬੰਦਾ। ਇਹਦੇ ਐਨ ਬੈਕ ਸਾਈਡ ਤੇ ਬਹੁਤ ਇੱਕ ਬੜੀ ਅਹਿਮ ਨਾੜੀ ਹੈ, ਜੋ ਕਲਪਤਰ ਸ਼ਾਸਤਰ ਦੇ ਅੰਦਰ 72,72,10,201 ਨਾੜੀਆਂ ਦਾ ਜ਼ਿਕਰ ਹੈ ਗੁਰੂ ਪਿਆਰਿਓ, ਕਿ ਸਰੀਰ ਦੇ ਅੰਦਰ ਇੰਨੀਆਂ ਨਾੜੀਆਂ ਹਨ। ਇਹਦੇ ਚ 10 ਨਾੜੀਆਂ ਯੋਗਾ ਅਭਿਆਸ ਦੇ ਕੰਮ ਆਉਣ ਵਾਲੀਆਂ ਹਨ, ਕਿ ਅੰਗਮਾ ਨਾੜੀ ਵੀ ਉਹਨਾਂ ਦੇ ਵਿੱਚ ਹੀ ਆਉਂਦੀ ਹੈ। ਉਲਟਤ ਪਵਨ ਚੱਕਰ ਖੱਟ ਭੇਦੇ ਸੁਰਤ ਸੁਰ ਅਨੁਰਾਗੀ, ਇਹ ਸਾਰੇ ਜਿਹੜੇ ਵਚਨ ਹਨ। ਤੇ ਅੰਗਮਾ ਨਾੜੀ ਤਾਂ ਕਹਿੰਦੇ ਆ ਸੱਪ ਦੀ ਤਰ੍ਹਾਂ ਬਲ ਮਾਰ ਕੇ ਚੱਲਦੀ ਹੈ, ਮੂਲ ਅਸਥਾਨ ਤੋਂ ਦਸਮ ਦੁਆਰ ਤੱਕ, ਈੜਾ ਪਿੰਗਲਾ ਔਰ ਸੁਖਮਨਾ ਤਿੰਨ, ਇੱਥੇ ਇਹਨਾਂ ਦਾ ਜ਼ਿਕਰ ਹੈ। 10 ਨਾੜੀਆਂ ਦਾ ਐਸਾ ਜ਼ਿਕਰ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵੀ, ਪਾਵਨ ਇਸੇ ਵਚਨ ਹੈ। ਸੋ ਇਸ ਕਰਕੇ ਉਹ ਜਿਹੜਾ ਨੇਤਰ ਦੇ ਸੱਜੇ ਨੇਤਰ ਦੀ ਬੈਕ ਸਾਈਡ ਤੇ ਜਗ੍ਹਾ, ਉੱਥੇ ਜਾਗਰਤ ਅਵਸਥਾ ਵਿੱਚ ਨਿਵਾਸ ਕਰਦਾ ਇਹ ਸਰੀਰ ਦਾ ਮਾਲਕ। ਉਦੋਂ ਇਹਦਾ ਨਾਮ ਵਿਸ਼ਵ ਨਾਮੇ ਜੀਵ ਹੈ। ਵਿਸ਼ਵ ਸਾਰੀ ਜਾਗਰਤੀ ਕਿਰਿਆ ਕਰਦਾ, ਸੁਣਦਾ, ਬੋਲਦਾ, ਚੱਲਦਾ, ਸੋਚਦਾ ਤੇ ਸਭ ਕਾਰਜ ਇੱਥੇ ਬਹਿ ਕੇ ਕਰਦਾ। ਇਉਂ ਕਹਿ ਲਓ ਵੀ ਇਹ ਬਾਦਸ਼ਾਹ ਦੀਆਂ ਚਾਰ ਪੁਰੀਆਂ ਹਨ। ਇੱਕ ਟਿਕਾਣਾ ਹੈ ਜਿੱਥੇ ਬੈਠ ਕੇ ਬਾਦਸ਼ਾਹ ਹਕੂਮਤ ਕਰਦਾ ਤਖ਼ਤ ਤੇ ਬਹਿ ਕੇ, ਇੱਕ ਟਿਕਾਣਾ ਜਿੱਥੇ ਬਾਦਸ਼ਾਹ ਆਰਾਮ ਵੀ ਕਰਦਾ। ਇੱਕ ਦੀਵਾਨੇ ਆਮ ਹੈ, ਇੱਕ ਦੀਵਾਨੇ ਖਾਸ ਹੈ, ਇਹ ਕਈ ਟਿਕਾਣੇ ਨੇ। ਜਿਸ ਤਰ੍ਹਾਂ ਇਸ ਤਰ੍ਹਾਂ ਕਹਿੰਦੇ ਆਤਮ ਭੂਪਤ ਕੀ ਇਹ ਪੁਰੀਆ, ਇਹ ਬਾਦਸ਼ਾਹ ਹੈ ਜਿਹੜਾ ਜੀਵਾਤਮਾ, ਇਹਦੀਆਂ ਵੀ ਚਾਰ ਪੁਰੀਆਂ। ਉਹਦੇ ਵਿੱਚ ਪਹਿਲੀ ਪੁਰੀ ਦਾ ਇਹ ਜ਼ਿਕਰ ਹੈ ਜਾਗਰਤ ਅਵਸਥਾ, ਜਿਹਦੇ ਵਿੱਚ ਆਪਾਂ ਬੈਠੇ ਹਾਂ, ਕਥਾ ਸੁਣਦੇ ਹਾਂ, ਕਥਾ ਕਰਦੇ ਹਾਂ। ਜਾਗਰ ਤੋਂ ਬਾਅਦ ਵੀ ਸੁਪਨ ਅਵਸਥਾ, ਜਾਗਰਤ ਸੁਪਨ, ਸੁਪਨ ਅਵਸਥਾ ਉਦੋਂ ਇਹ ਉਹ ਅਸਥਾਨ ਨੂੰ ਛੋੜ ਦਿੰਦਾ, ਉਹਨੂੰ ਅਸਥਾਨ ਨੂੰ ਛੋੜ ਕੇ ਕੰਠ ਵਿੱਚ ਆ ਜਾਂਦਾ। ਕੰਠ ਵਿੱਚ ਇੱਕ ਪ੍ਰਤੀਤ ਨਾਮੇ ਨਾੜੀ ਹੈ ਜਿਹਦੇ ਵਿੱਚ ਨਿਵਾਸ ਕਰਦਾ ਹੈ। ਜਦੋਂ ਉੱਥੇ ਆ ਜਾਵੇ ਇਹਦਾ ਟਿਕਾਣਾ ਬਦਲਣ ਦੇ ਨਾਲ ਹੀ ਇਹਦਾ ਨਾਮ ਬਦਲੇਗਾ, ਵਿਸ਼ਵ ਨਾਮੇ ਜੀਵ ਨਹੀਂ ਰਹੇਗਾ, ਫਿਰ ਹੈ ਉਹ ਹੀ, ਇਹਦਾ ਨਾਮ ਬਦਲ ਜਾਏਗਾ, ਫਿਰ ਉਹਨੂੰ ਤੇਜਸ ਨਾਮੇ ਜੀਵ ਕਹਿੰਦੇ। ਇਸ ਤੋਂ ਅੱਗੇ ਸਾਧ ਸਿੰਘ ਜੀ ਜਦੋਂ ਕੰਠ ਦੇ ਵਿੱਚ ਪ੍ਰਤੀਤ ਨਾਮ ਨਾੜੀ ਜਿਹੜੀ ਹੈ ਇਹਦੀ ਸੂਖਮਤਾ ਵੀ ਵਰਣਨ ਕੀਤੀ ਹੈ। ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖ ਭਿੰਡਰਾਂ ਵਾਲੇ ਕਥਾ ਵਿੱਚ ਦੱਸਦੇ ਸਨ ਕਿ 200 ਬਾਲ ਦੇ ਹਿੱਸੇ ਕਰ ਲਈਏ ਨਾ, ਬਰੀਕ ਹੈ, ਇੰਨੀ ਬਰੀਕ ਹੈ ਇਹ। 200 ਹਿੱਸੇ ਮਾਮੂਲੀ ਜੀ ਬਾਤ ਨਹੀਂ ਹੈ, 10-15 ਹਿੱਸਿਆਂ ਤੋਂ ਬਾਅਦ ਬਾਲ ਦੇਖਣ ਤੋਂ ਹਟ ਜਾਊਗਾ। 200 ਹਿੱਸੇ ਕਰ, ਇੰਨੀ ਬਰੀਕ ਨਾੜੀਆਂ, ਇੰਨੀਆਂ ਬਰੀਕ ਬਰੀਕ ਨਾੜੀਆਂ ਵੀ ਸਾਡੇ ਜਿਸਮ ਵਿੱਚ ਕੰਮ ਕਰਦੀਆਂ ਹਨ। ਧੰਨ ਉਹ ਰਿਸ਼ੀ ਮੁਨੀ ਸਨ, ਸੁਣਿਆ ਜੋਗ ਜੁਗਤ ਤਾਨ ਭੇਦ, ਜਿਨ੍ਹਾਂ ਨੂੰ ਤਨ ਦੇ ਭੇਦ ਪ੍ਰਾਪਤ ਹੋਏ, ਅਨੁਭਵ ਹੋਏ, ਤੇ ਉਹਨਾਂ ਨੇ ਅੰਦਰੋਂ ਦੇਖਿਆ। ਜੋ ਬ੍ਰਹਮੰਡੇ ਸੋਈ ਪਿੰਡੇ, ਉਹ ਅੰਦਰ ਸੀ, ਜੋ ਉਹੀ ਬ੍ਰਹਮੰਡ ਵਿੱਚ ਹੈ, ਜੋ ਖੋਜਿਆ ਸੋ ਪਾਵੇ। ਉਸ ਤੋਂ ਬਾਅਦ ਇਹ ਫਿਰ ਸਾਧ ਸਿੰਘ ਛਾਤੀ ਵਾਲੀ ਥਾਂ ਤੇ ਹਿਰਦੇ ਵਿੱਚ ਜਦੋਂ ਨਿਵਾਸ ਕਰਦਾ ਹੈ, ਉਦੋਂ ਇਹਦਾ ਟਿਕਾਣਾ ਕੰਠ ਤੋਂ ਹੇਠਾਂ ਆ ਗਿਆ ਛਾਤੀ ਵਿੱਚ, ਉਦੋਂ ਫਿਰ ਅਗਿਆਨ ਵਿੱਚ ਲੀਨ ਹੋ ਜਾਂਦਾ। ਉਹਨੂੰ ਕਹਿੰਦੇ ਨੇ ਸੁਖਪਤੀ ਅਵਸਥਾ, ਸੁਖੋਪਤੀ ਅਵਸਥਾ। ਉਹਦੇ ਵਿੱਚ ਜੀਵ ਦਾ ਨਾਮ ਬਦਲ ਗਿਆ, ਇਹਨੂੰ ਪ੍ਰਗ ਨਾਮੀ ਜੀਵ ਕਹਿੰਦੇ। ਇਹਦੇ ਵਿੱਚ ਸਾਧ ਸਿੰਘ ਜੀ ਫਿਰ ਗੂੜੀ ਨੀਂਦ ਵਿੱਚ, ਦੇਖੋ ਨੇਤਰ ਕੰਮ ਨਹੀਂ ਕਰਦੇ, ਅੱਖਾਂ ਕੰਮ ਨਹੀਂ ਕਰਦੀਆਂ, ਹੱਥ ਪੈਰ ਕੰਮ ਨਹੀਂ ਕਰਦੇ, ਜੀਵ ਕੰਮ ਨਹੀਂ ਕਰਦੀ, ਇੰਦਰੇ, ਗਿਆਨ ਇੰਦਰੇ, ਕਰਮ ਇੰਦਰੇ ਸਭ ਮਰਿਆਂ ਦੇ ਸਮਾਨ ਹੈ। ਅਰ ਉਸ ਵੇਲੇ ਦਿਮਾਗ ਕੰਮ ਨਹੀਂ ਕਰ ਰਿਹਾ, ਦਿਮਾਗ ਵਰੀ ਕੰਮ ਕਰ ਰਿਹਾ, ਸੋਚ ਕੰਮ ਨਹੀਂ ਕਰ ਰਹੀ, ਸੋਚ ਤੋਂ ਅੱਗੇ ਚਲਾ ਗਿਆ। ਸੁਖੋਪਤੀ ਅਵਸਥਾ ਹੈ, ਗੂੜੀ ਨੀਂਦ। ਪਰ ਇਹ ਦੇਖੋ ਕੈਸੀ ਇਸ ਦਾ ਜਵਾਬ ਹੈ। ਜਦੋਂ ਉੱਠਿਆ, ਉੱਠ ਕੇ ਕਹਿੰਦਾ ਵੀ ਅੱਜ ਤਾਂ ਬਹੁਤ ਸੁਖਾਂ ਦੀ ਨੀਂਦ ਆਈ। ਸੁਖ ਨੂੰ ਅਨੁਭਵ ਕਰਨ ਵਾਲਾ ਇਹਦਾ ਆਪਣਾ ਸਰੂਪ ਸੀ, ਉਹ ਜਿਹੜਾ ਦ੍ਰਿਸ਼ਟਾ ਰੂਪ ਹੋ ਕਰਕੇ ਤਿੰਨੇ ਅਵਸਥਾ ਨੂੰ ਦੇਖਦਾ ਹੈ, ਉਹ ਤਿੰਨੇ ਅਵਸਥਾ ਦਾ ਅਧਿਸ਼ਠਾਨ ਰੂਪ ਜੋ ਹੈ, ਤੇ ਜਿਸ ਵੇਲੇ ਉਹ ਚੌਥੀ ਅਵਸਥਾ ਵਿੱਚ ਚਲਾ ਜਾਂਦਾ ਹੈ ਤੁਰੀਆ ਪਦ ਵਿੱਚ, ਜਿਵੇਂ ਜਾਗਰਤ ਅਵਸਥਾ ਦੇ ਸੰਬੰਧੀ ਸੁਪਨ ਵਿੱਚ ਸਾਰੇ ਅਭਾਵ ਹੋ ਜਾਂਦਾ ਤੇ ਆਹ ਕੁਛ ਵੀ ਨਹੀਂ ਰਹੇਗਾ ਸੰਸਾਰ ਦਾ ਸੁਪਨ ਜਦੋਂ ਆਏਗਾ, ਸੁਪਨੇ ਦੇ ਸੰਬੰਧੀ ਜਿਹੜੇ ਨੇ ਉਹ ਜਾਗਰਤ ਵਿੱਚ ਕੋਈ ਨਹੀਂ ਰਹੇਗਾ, ਇੱਕ ਦੂਜੇ ਦੇ ਬੜੇ ਵਿਰੋਧੀ ਨੇ, ਸੁਖੋਪਤੀ ਅਵਸਥਾ ਦੋਨਾਂ ਦਾ ਹੀ ਨਾਸ ਹੋ ਜਾਂਦਾ ਤੇ ਤੁਰੀਆ ਵਿੱਚ ਤਿੰਨਾਂ ਦਾ, ਤਿੰਨੇ ਨਾ ਰਹੇ। ਤੇ ਸਤਿਗੁਰੂ ਚੌਥੀ ਅਵਸਥਾ ਵਿੱਚ ਇਹਨੂੰ ਕਹਿੰਦੇ ਸਤਿਗੁਰ ਜਾਗਤਾ ਹੈ ਦੇਵੋ। ਸਤਿਗੁਰੂ ਤੁਰੀਆ ਅਵਸਥਾ ਵਿੱਚ ਜਾਗਦੇ ਹੈ, ਅਰ ਸਤਿਗੁਰੂ ਤੁਰੀਆ ਅਵਸਥਾ ਦੇ ਸਿੱਖਾਂ ਨੂੰ ਜਗਾਉਂਦੇ ਹੈ, ਜਾਗ ਲੇ ਹੋ ਰੇ ਮਨਾ, ਜਾਗ ਰਹੇ ਹੋ, ਕਹਾਂ ਗਾਫਲ ਸੋਇਆ, ਸਿੱਖਾ ਜਾਗ। ਇਹ ਤੁਰੀਆ ਅਵਸਥਾ ਵਿੱਚ, ਤੁਰੀਆ ਅਵਸਥਾ ਦੇ ਵਿੱਚ ਮੰਜ਼ਲ ਉਸ ਦੇ ਵਿੱਚ ਆਰਾਮ ਤਲਵੀ, ਜਿੱਥੇ ਇੱਕ ਦਸੰਦੜ ਹੈ ਦੋ ਹੈ ਨੀ, ਦੁਗਾਪਣ ਹੈ ਨੀ ਉੱਥੇ, ਉੱਥੇ ਤਾਂ ਤੂੰ ਹੀ ਤੂੰ ਹੈ, ਸਵੇ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਦੇ ਨਾ ਕੋ ਬੋਲੇ ਦੇ, ਘੱਟ ਘੱਟ ਮੈਂ ਹਰਜੂ ਵਸੈ। ਇਹ ਇਹ ਚੌਥੇ ਪਦ ਦੀ ਬਾਣੀ ਹੈ ਸਾਰੀ 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 ਜਗ੍ਹਾ ਪਰਮੇਸ਼ਵਰ ਆਪ ਹੈ, ਜਿਵੇਂ ਜਮਾਨ ਕੇ ਵੇਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ, ਨਾ ਵਾਢ ਹੈ, ਨਾ ਘਾਟ ਵਾਢ ਹੋ ਤਾ ਗੁਰੂ ਗੋਬਿੰਦ ਸਿੰਘ ਸਾਹਿਬ। ਇਸ ਵਾਸਤੇ ਇਹ ਚੌਥੀ ਅਵਸਥਾ ਜਿਹੜੀ ਹੈ ਉਹ ਤੁਰੀਆ ਪਦ ਹੈ, ਤੁਰਿਆ ਪਦ ਦੇ ਵਿਚ ਇਹਨੂੰ ਸੱਤਾ ਪਾਤਕ ਵੀ ਕਹਿੰਦੇ ਆ ਸਾਧ ਸਿੰਘ ਜੀ ਦੀਆਂ, ਜਿੱਥੇ ਗਿਆਨ ਦੀਆਂ ਸੱਤ ਭੂਮਿਕਾ ਗਿਣੀਆਂ, ਸੁਭ ਇੱਛਾ ਸੋ ਵਿਚਾਰਨਾ ਤਨੂ ਮਾਨਸਾ ਸੱਤਵਾ ਪਾਤ, ਇਹਦੇ ਚ ਸਾਧ ਸਿੰਘ ਜੀ ਗਿਆਨ ਪੈਦਾ ਹੁੰਦਾ ਚੌਥੀ ਅਵਸਥਾ ਵਿਚ ਆ ਕੇ, ਤੇ ਗਿਆਨ ਪੈਦਾ ਹੋਣ ਤੋਂ ਫਿਰ ਮੋਕਸ਼ ਹੈ, ਵਾਹਿਗੁਰੂ ਦੀ ਪ੍ਰਾਪਤੀ ਹੈ, ਆਪਣੇ ਸਰੂਪ ਦੀ ਲਖਤਾ ਹੈ, ਤੇ ਉਸ ਵੇਲੇ ਸੰਸਾਰ ਸੁਪਨੇ ਦੀ ਨਿਆਈ ਦੱਸਣ ਲੱਗ ਜਾਏਗਾ, ਬੈਰੀ ਤੇ ਮਿੱਤਰ ਸਾਰੇ ਖਤਮ ਹੋ ਜਾਣਗੇ, ਬੈਰੀ ਵੀ ਮਰ ਜਾਣਗੇ ਪਰ ਮਿੱਤਰ ਵੀ ਕੋਈ ਨਹੀਂ ਰਹੇਗਾ, ਉਹਨਾਂ ਦੀ ਭਾਵ ਹੈ, ਤੇ ਫਿਰ ਆਪਣਾ ਪਰਿਵਾਰ ਨਹੀਂ ਰਹੇਗਾ, ਤੇ ਬਗਾਨਾ ਵੀ ਕੋਈ ਨਹੀਂ ਲੱਗੇਗਾ, ਗਵਾਂਢੀ ਦੇ ਬੱਚੇ ਪਰਾਏ ਨਹੀਂ ਲੱਗਣਗੇ, ਫਿਰ ਸਮ ਦ੍ਰਿਸ਼ਟੀ ਕਹਿੰਦੇ ਨੇ ਉਸ ਨੂੰ। ਤੇ ਇਹ ਤਿੰਨ ਅਵਸਥਾ ਹਨ, ਜਾਗਰਤ ਸੁਪਨ ਸੁਖੋਪ ਤੁਰਿਆ ਆਤਮ ਭੂਪਤ ਕੀ ਇਹ ਪੁਰੀਆ, ਤੀਨ ਵਿਆਪੈ ਜਗਤ ਕੋ, ਜਾਗਰਤ ਸੁਪਨ ਸੁਖੋਪਤੀ ਸੰਸਾਰ ਦੀਆਂ ਅਵਸਥਾ ਨੂੰ ਪਾਈ, ਤੁਰਿਆ ਪਾਵੈ ਕੋਏ, ਨਾਨਕ ਸੰਤ ਨਿਰਮਲ ਭਏ ਜਿਨ ਮਨ ਵਸਿਆ ਸੋਏ, ਇਹ ਸਾਧੂਆਂ ਦੀ ਅਵਸਥਾ ਹੈ ਚੌਥੇ ਪਦ ਵਿਚ ਵਿਚਰਨ ਵਾਲਿਆਂ ਦੇ।
ਮੱਖਣ ਗਾ ਨਿਜ ਸਿਵਰ ਮਝਾਰੇ,
ਇਹ ਐਸੀ ਅਵਸਥਾ ਵਿਚ ਰਹਿਣ ਵਾਲੇ ਸਤਿਗੁਰੂ ਹਨ, ਤੇ ਮੱਖਣ ਜਦੋਂ ਆਪਣੇ ਡੇਰੇ ਵਿਚ ਪਹੁੰਚਿਆ ਹੈ,
ਸੁਭਤ ਭਾਈ ਸੁਖ ਨਿਸਾ ਬਿਤਾਏ,
ਸਤਿਗੁਰੂ ਮਹਾਰਾਜ ਸਾਹਿਬ ਜੀ ਸੁਖੋਪਤੀ ਅਵਸਥਾ ਜਿਹੜੀ ਸਰੀਰ ਦੀ ਹੈ, ਪਰ ਸਤਿਗੁਰੂ ਤਾਂ ਸਦਾ ਹੀ ਤਿੰਨਾਂ ਅਵਸਥਾ ਤੋਂ ਉੱਪਰ ਹਨ, ਤੇ ਮੱਖਣ ਸ਼ਾਹ ਹੁਣ ਆਪਣਾ ਸੁਖੋਪਤੀ ਅਵਸਥਾ ਵਿਚ ਚਲਾ ਗਿਆ, ਯਾਨੀ ਨੀਂਦ ਆ ਗਈ ਗੁੜੀ, ਇਹ ਵੀ ਸੁੱਤਾ ਹੈ ਜਾ ਕੇ।
ਜਾਗੇ ਬਹੁਰ ਪ੍ਰਾਤ ਹੋਇਆ,
ਜਦੋਂ ਜਾਗੇ ਸਵੇਰ ਵੇਲਾ ਹੋ ਆਇਆ ਹੈ,
ਪਏ ਤਿਆਰ ਮਗ ਕਰਨ ਪਿਆਨਾ,
ਜਾਣ ਵਾਸਤੇ ਤਿਆਰੀ ਕੀਤੀ ਹੈ,
ਸੁੰਦਰ ਜੀਨ ਪਵਾਏ ਕੇ ਕਾਨਾ,
ਕੇ ਕਾਨ ਘੋੜਿਆਂ ਨੂੰ ਕਹਿੰਦੇ ਨੇ, ਘੋੜਿਆਂ ਦੀਆਂ ਕਾਠੀਆਂ ਪਾ ਲਈਆਂ,
ਪਏ ਅਰੂਢਨ ਮਾਰਗ ਚਾਲੇ,
ਮਾਰਗ ਚੱਲਣ ਵਾਸਤੇ ਅਰੂਢ ਹੋ ਗਏ, ਅਰੂਢ ਦਾ ਅਰਥ ਹੈ ਅਸਵਾਰ, ਘੋੜਿਆਂ ਤੇ ਸਵਾਰ ਹੋ ਗਏ,
ਪਹੁੰਚੇ ਆਏ ਸੋ ਬੀਚ ਬਕਾਲੇ,
ਇਉਂ ਫਿਰ ਬਾਬੇ ਬਕਾਲੇ ਵਿਚ ਪਹੁੰਚ ਗਏ, ਸਤਿਗੁਰੂ ਮਹਾਰਾਜ ਸਾਹਿਬ ਦੇ ਸਮੇਤ ਮੱਖਣ ਸ਼ਾਹ,
ਡੇਰਾ ਕਰਦ ਭਈ ਨਿਜ ਧਾਮ,
ਆਪਣੇ ਨਿਜ ਘਰ ਦਾ ਜਿਹੜਾ ਮਕਾਨ ਸੀ ਮਹਾਰਾਜ ਸਾਹਿਬ ਜੀ ਦਾ, ਉੱਥੇ ਜਾ ਕੇ ਨਿਵਾਸ ਕੀਤਾ,
ਮਿਲੀ ਮਾਤ ਕੋ ਕੀਨ ਪ੍ਰਣਾਮ,
ਮਾਤਾ ਮਿਲੀ ਹੈ, ਇੱਥੇ ਸੰਸਾਰ ਦੇ ਕਲਯੁਗੀ ਬੱਚਿਆਂ ਨੂੰ ਇੱਕ ਉਪਦੇਸ਼ ਹੈ ਕਿ ਦੇਖੋ ਜਗਤ ਗੁਰੂ ਆਪਣੀ ਜਨਨੀ ਨੂੰ ਮਿਲਣ ਲੱਗੇ ਨੇ, ਮਾਂ ਨੂੰ ਮਿਲਣ ਲੱਗੇ, ਕੋਈ ਬਹੁਤੀ ਦੂਰ ਤੋਂ ਨਹੀਂ, ਅੰਮ੍ਰਿਤਸਰ ਸਾਹਿਬ ਹੀ ਗਏ ਹੈ, ਇੱਕ ਦੋ ਰਾਤਾਂ ਹੀ ਪਰੇ ਹੋਏ ਨੇ ਮਹਾਰਾਜ, ਇੱਕ ਦੋ ਰਾਤਾਂ ਤੋਂ ਬਾਅਦ ਮਾਂ ਨੂੰ ਮਿਲਣ ਲੱਗੇ ਨੇ, ਸੰਸਾਰ ਨੂੰ ਦੱਸਣ ਲਈ ਕਿ ਮਾਂ ਦਾ ਰਿਸ਼ਤਾ ਕਿਤਨਾ ਆਦਰਣਯੋਗ ਹੈ, ਕਿਤਨਾ ਪਵਿੱਤਰ ਰਿਸ਼ਤਾ ਹੈ, ਹਰ ਪੁੱਤਰ ਨੂੰ ਮਾਂ ਦਾ ਸਨਮਾਨ ਕਿਵੇਂ ਕਰਨਾ ਚਾਹੀਦਾ ਹੈ। ਮਾਂ ਨੂੰ ਮਿਲਣ ਲੱਗੇ ਕਿ ਮਾਤਾ ਜੀ ਇੱਥੇ ਬਕਾਲੇ ਸਨ, ਉਹ ਨਹੀਂ ਸੀ ਗਏ ਹਨ,
ਅਨਕ ਵਿਘਨ ਤੇ ਸੋਤ ਬਚ ਗਏ,
ਮਾਤਾ ਜੀ ਨੇ ਤਾਂ ਸ਼ੁਕਰ ਕੀਤਾ, ਸੰਸਾਰਕ ਬਿਰਤੀ ਹੈ ਕਿ ਮੇਰਾ ਪੁੱਤਰ ਬੰਦੂਕ ਲੱਗਣ ਤੋਂ ਬਚ ਰਹੇ, ਐ ਗੁਰੂ ਰਾਮਦਾਸ ਤੇਰੀ ਕਿਰਪਾ ਹੋ ਗਈ, ਗੁਰੂ ਨਾਨਕ ਸਾਹਿਬ ਤੇਰੀ ਕਿਰਪਾ ਹੋ ਗਈ, ਇਹ ਨੀ ਪਤਾ ਇਹ ਨੌਵਾਂ ਪਾਤਸ਼ਾਹ ਉਹੀ ਸਰੂਪ ਹੈ, ਮਾਤਾ ਭੋਲੀ ਥੋੜਾ ਜਿਹਾ ਆਪਣਾ ਪੁੱਤਰ ਭਾਵਨਾ ਚ ਦੇਖਦੀ ਹੈ,
ਜਾਂ ਤੇ ਅਦਕ ਨੇ ਹੋਰ ਪਾਇਓ,
ਤੇ ਵਾਰ ਵਾਰ ਆਪਣੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਾਤਾ ਨਾਨਕੀ ਵੇਖਦੇ ਹਨ,
ਮਿਲ ਕਰ ਮੁਖ ਸਿਰ ਪਰ ਕਰ ਫੇਰਾ,
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸਾਧ ਸਿੰਘ ਜੀ ਸਿਰ ਨੂੰ ਘੁੱਟ ਕੇ ਆਪਣੀ ਛਾਤੀ ਨਾਲ ਲਾਇਆ, ਗਲ ਨਾਲ ਲਾਇਆ, ਸਿਰ ਤੇ ਹੱਥ ਫੇਰਿਆ, ਤੇ ਪੁੱਤਰ ਜੁਗ ਜੁਗੀ ਮੇਰਾ ਸੰਸਾਰ ਤੇਰੇ ਨਾਲ ਵਸਦਾ, ਇਹੋ ਜੇ ਪਿਆਰ ਦੀਆਂ ਗੱਲਾਂ ਕੀਤੀਆਂ ਮਾਤਾ ਨਾਨਕੀ ਨੇ,
ਵਾਰ ਵਾਰ ਧਾਰ ਮੂਦ ਕਨੇਰਾ,
ਵਾਰ ਵਾਰ ਬਹੁਤ ਪ੍ਰਸੰਨਤਾ ਨੂੰ ਧਾਰ ਕੇ,
ਤੈਸੀ ਮੱਖਣ ਉਤਰਿਓ ਆਨ,
ਤੇ ਉਸ ਵੇਲੇ ਮੱਖਣ ਸ਼ਾਹ ਵੀ ਉਤਰਿਆ ਸੀ ਕੋਲ,
ਡੇਰਾ ਕਰਦ ਪਯੂ ਨਿਜ ਥਾਨ,
ਆਪਣੇ ਨਿਜ ਥਾਨ ਤੇ ਡੇਰਾ ਕੀਤਾ ਹੋਇਆ ਸੀ ਉਸਨੇ, ਵੀ
ਖਾਨ ਪਾਨ ਕਰ ਕੈਸਾ ਭੰਤੀ,
ਹਰ ਪ੍ਰਕਾਰ ਕਰਕੇ ਖਾਨ ਪਾਨ ਕਰਕੇ, ਹਰ ਪ੍ਰਕਾਰ ਕਰਕੇ ਭੋਜਨ ਆਦਿ ਛਕੇ,
ਸੁਭਤੇ ਤਿਮਰ ਪ੍ਰਵਿਰਤੇ ਰਾਤੀ,
ਤੇ ਉਸ ਵੇਲੇ ਫਿਰ ਰਾਤ ਦਾ ਸਮਾਂ ਜਿਹੜਾ ਸਾਧ ਸਿੰਘ ਜੀ ਤਿਮਰ ਅੰਧਕਾਰ ਛਾ ਗਿਆ ਹੈ ਤੇ ਸੌਣ ਵਾਸਤੇ,
ਜਾਮ ਜਾਮਨੀ ਜਾਗਰਣ ਕਰੇ,
ਤੇ ਇਉਂ ਸਤਿਗੁਰੂ ਮਹਾਰਾਜ ਕਿਰਪਾ ਕਰਨ ਪਾਈ, ਇੱਥੇ ਆਪਾਂ ਵਿਸਰਾਮ ਦਈਏ, ਤੇ ਅੱਗੇ ਹੈ ਕਿ ਕਿਸ ਪ੍ਰਕਾਰ ਸਤਿਗੁਰੂ ਜੀ ਜਾਗਦੇ ਸਨ। ਜਾਮ ਪਹਿਰ ਨੂੰ ਕਹਿੰਦੇ ਨੇ, ਜਾਮਨੀ ਰਾਤ ਨੂੰ ਕਹਿੰਦੇ, ਜਾਮ ਜਾਮਨੀ ਜਾਗਰਣ ਕਰੇ, ਗੁਰੂ ਆਪ ਵੀ ਪਹਿਰ ਰਾਤ ਰਹਿੰਦੀ ਉੱਠਦੇ ਸੀ, ਤੇ ਸਿੱਖਾਂ ਨੂੰ ਵੀ ਕਿਹਾ ਸੀ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਵਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ, ਇਹ ਸਤਿਗੁਰਾਂ ਨੇ ਸਿੱਖਾਂ ਨੂੰ ਜੋ ਉਪਦੇਸ਼ ਦਿੱਤਾ ਤੇ ਆਪ ਵੀ ਗੁਰੂ ਇਸ ਤੇ ਦਸੇ ਜਾਮਿਆਂ ਚ ਪਾਬੰਦ ਰਹੇ। ਜਾਮ ਜਾਮ ਨੀ ਜਾਗਹਿ ਕਿਰਪਾਲ, ਸਵਾ ਪਹਿਰ ਰਾਤਰੀ ਰਹਿੰਦੀ। ਉੱਠਦੇ ਸਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ, ਅੰਮ੍ਰਿਤ ਵੇਲਾ ਸੱਚ ਨੋ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ। ਤੋ ਬਾਕੀ ਕੱਲ ਨੂੰ ਸਾਧ ਜੀ ਸਤਿਗੁਰੂ ਕਿਰਪਾ ਕਰਨ, ਗੁਰਪ੍ਰਤਾਪ ਸੂਰਜ ਗ੍ਰੰਥ ਦਾ ਮੁੱਢ ਕਿਵੇਂ ਬੱਝਾ ਸੀ ਇਹ ਵੀ ਕੁਛ ਗੱਲਾਂ ਕਰਨ ਵਾਲੀਆਂ ਨੇ, ਤੇ ਕਿਸ ਪ੍ਰਕਾਰ ਇਹ ਗੁਰਪ੍ਰਤਾਪ ਸੂਰਜ ਗ੍ਰੰਥ ਹੋਂਦ ਵਿਚ ਆਇਆ ਹੈ। ਕੁਝ ਲੋਕ ਕਹਿੰਦੇ ਆ ਜੀ ਭਾਈ ਸੰਤੋਖ ਸਿੰਘ ਨੇ ਇਹ ਸਾਰਾ ਲਿਖਦਾ, ਉਹ ਅਣਜਾਣ ਨੂੰ ਉਹਨਾਂ ਨੂੰ ਇਹ ਨਹੀਂ ਪਤਾ। ਭਾਈ ਸਾਹਿਬ ਤਾਂ ਛੰਦਾਬੰਦੀ ਕਰਨ ਵਾਲੇ ਨੇ, ਉਹ ਤਾਂ ਕਵੀ ਸੀ, ਇਤਿਹਾਸ ਕੋਲੋਂ ਥੋੜੀ ਲਿਖਿਆ ਉਹਨਾਂ ਨੇ। ਇਹ ਕੁਛ ਵਿਚਾਰਾਂ ਕੱਲ ਨੂੰ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਆਓ ਹੁਣ ਮਹਾਂਪੁਰਸ਼ਾਂ ਦੇ ਕੋਲੋਂ ਲਾਭ ਪ੍ਰਾਪਤ ਕਰੀਏ। ਸੰਤ ਬਾਬਾ ਮੇਜਰ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਲੇ, ਉਹ ਆਪ ਜੀ ਨੂੰ ਅੱਗੇ ਨਿਹਾਲ ਕਰਨਗੇ। ਭਾਈ ਸਾਹਿਬ ਜੀ ਉਹਨਾਂ ਦਾ ਪ੍ਰੋਗਰਾਮ ਸਾਰਾ ਅਨਾਊਂਸ ਕਰਨਗੇ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।